ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਠਾਡ ਪਾਈ ਕਰਤਾਰੇ ਤਾਪ ਛੋੜ ਗਇਆ ਪਰਵਾਰੇ ਗੁਰ ਪੂਰੈ ਹੈ ਰਾਖੀ ਸਰਣ ਸੱਚੇ ਕੀ ਤਾਕੀ ਠਾਡ ਪਾਈ ਕਰਤਾਰੇ ਤਾਪ ਛੋੜ ਗਇਆ ਪਰਵਾਰੇ ਗੁਰ ਪੂਰੈ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਵਾ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਵਾ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਓ ਦਾਰੂ ਤਿਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸੰਭਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤਿਨ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਚਬਰ ਛਤਰ ਤਖਤ ਦੇ ਮਾਲਕ ਗਿਆਨ ਦੇ ਭੰਡਾਰ ਨੰਕਾਰ ਸਰੂਪ ਪੋਥੀ ਪਰਮੇਸ਼ਰ ਕਥਾਨ ਜੁਗੋ ਜੁਗ ਅਟਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਅੱਜ ਜੋ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੁਕਮ ਦੀ ਬਖਸ਼ਿਸ਼ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 622 ਅੰਕ 'ਤੇ ਸਵਾਏਮਾਨ ਹੈ ਸ਼ਬਦ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਮੂਲ ਪਾਠ ਆਪ ਜੀ ਨੇ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਪਾਸੋਂ ਸਰਵਣ ਕੀਤਾ ਹੈ। ਸ਼ਬਦ ਦਾ ਮੁੱਖ ਭਾਵ ਆਰੰਭ ਕਰੀਏ, ਇੱਕ ਵਾਰ ਚਿੱਤ ਬਿਰਤੀਆਂ ਨੂੰ ਇਕਾਗਰਤਾ ਕਰੀਏ। ਜਦੋਂ ਅਸੀਂ ਜੁੜਦੇ ਹਾਂ ਬਾਣੀ ਨਾਲ, ਕਹਿਣ ਵਾਲੇ ਨੂੰ ਵੀ ਗੁਰੂ ਸਮਰੱਥਾ ਬਖਸ਼ਦਾ ਹੈ ਕਿ ਤੂੰ ਕੁਛ ਆਖ। ਇਹ ਪ੍ਰੇਰਨਾ ਉਹ ਦਿੰਦਾ ਹੈ, ਸੁਣਨ ਵਾਲੇ ਨੂੰ ਵੀ ਸਮਰੱਥਾ ਉਹੀ ਦਿੰਦਾ ਹੈ ਕਿ ਸੰਸਾਰ ਵਿੱਚ ਹੀ ਇਸ ਲਈ ਆਏ ਹਾਂ, ਆਇਓ ਸੁਣਨ ਪੜ੍ਹਨ ਕਹੋ ਬਾਣੀ। ਬਾਣੀ ਪੜ੍ਹਨ ਵਾਸਤੇ ਆਇਆ ਹੈ, ਬਾਣੀ ਸੁਣਨ ਵਾਸਤੇ ਆਇਆ ਹੈ, ਪਰ ਮਨ ਦਾ ਸੁਭਾਵ ਹੈ ਭਟਕਣਾ, ਖਿੰਡਾਓ 'ਚ ਰਹਿਣਾ। ਬੰਦੇ ਦੇ ਤੇ ਦੋ ਟੁਕੜੇ ਕਰ ਦਿਓ ਤੇ ਬੰਦਾ ਮਰ ਜਾਏਗਾ, ਜ਼ਿੰਦਾ ਨਹੀਂ ਰਹਿ ਸਕਦਾ। ਮਨ ਦੇ ਜਿੰਨੇ ਟੁਕੜੇ ਹੋਣ ਇਹ ਜਿਉਂਦਾ, ਇਹ ਮਰਦਾ ਜੇ ਇੱਕ ਹੋ ਜਾਏ, ਬੰਦਾ ਜਿਉਂਦਾ ਜੇ ਸਾਬਤ ਹੋਵੇ, ਪਰ ਇਹ ਮਨ ਮਰ ਜਾਂਦਾ ਜੇ ਇੱਕ ਹੋਵੇ। ਜਿਉਂਦਾ ਹੀ ਟੁਕੜਿਆਂ ਵਿੱਚ, ਇਹ ਖਿਡਾਓ ਵਿੱਚ ਹੈ। ਇਹਨੂੰ ਇਕਾਗਰ ਕਰਨਾ ਤੇ ਇਕਾਗਰ ਹੋਣੇ ਗੁਰ ਸ਼ਬਦ ਦੀ ਟੇਕ ਨਾਲ। ਸਤਿਗੁਰੂ ਕਹਿੰਦੇ ਨੇ, ਪਾਪੜਿਆਂ ਪਛਾੜ, ਪਾਪਾਂ ਨੂੰ ਪਛਾੜ ਦੇ, ਹਰਾ ਦੇ। ਪਾਪੜਿਆਂ ਪਛਾੜ, ਬਾਣ ਸੰਚਾਵਾ ਸਨਕ ਹੈ। ਸੱਚ ਦਾ ਬਾਣ ਤੀਰ ਸੇਧ ਲੈ, ਗੁਰ ਮੰਤਰ ਦਾ ਚਿਤਾਰ, ਗੁਰੂ ਦੇ ਮੰਤਰ ਨੂੰ ਯਾਦ ਕਰ, ਨਾਨਕ ਦੁੱਖ ਨਾ ਥੀ ਵਾਹੀ। ਸਭ ਤੋਂ ਵੱਡਾ ਦੁੱਖ ਹੈ ਮਨ ਦਾ ਖੰਡਾਓ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰੋ, ਗੁਰੂ ਕਿਰਪਾ ਕਰੇ ਇਹ ਛਿਣ ਇਹ ਪਲ ਘੜੀਆਂ ਸਾਡੀਆਂ ਸਫਲ ਹੋਣ। ਅਕਾਲ ਪੁਰਖ ਨਾਲ ਜੁੜੀਏ, ਗੁਰੂ ਦੀ ਬਾਣੀ ਰਾਹੀਂ ਜੁੜੀਏ। ਇੱਕ ਵਾਰ ਪਿਆਰ ਨਾਲ ਸਾਰੇ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ।
ਸੋਰਠ ਰਾਗ ਵਿੱਚ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ। ਹਾਂਜੀ,
ਠਾਂਡ ਪਾਈ ਕਰਤਾਰੇ।
ਠਾਂਡ ਦਾ ਅਰਥ ਕੀ ਹੈ? ਠੰਡ। ਜਦੋਂ ਕਿਤੇ ਕੋਈ ਮਨ ਤਪਿਆ ਹੋਵੇ ਨਾ, ਅਚਾਨਕ ਗਰਮੀ ਤੋਂ ਸਰਦੀ ਵਿੱਚ ਆ ਜਾਓ, ਕਹਿੰਦੇ ਹਾਂ ਠੰਡ ਪੈ ਗਈ। ਠੰਡੀ ਹਵਾ ਹੀ ਆ ਜਾਏ, ਕਹਿੰਦੇ ਹਾਂ ਠੰਡ ਪੈ। ਇਹ ਤਾਂ ਸਰੀਰ ਦੀ ਠੰਡ ਹੈ ਨਾ। ਮਨ ਤਪਿਆ ਹੋਵੇ, ਕੋਈ ਕੰਮ ਹੀ ਵਿਗੜਿਆ ਹੋਵੇ ਤੇ ਅਚਾਨਕ ਕੋਈ ਕਹਿ ਦੇਵੇ ਕਿ ਉਹ ਹੋ ਗਿਆ, ਮਨ ਨੂੰ ਠੰਡ ਪੈ ਜਾਂਦੀ। ਤਨ ਨੂੰ ਠੰਡ ਪੈਂਦੀ ਹੈ ਬਾਹਰ ਦੇ ਮੌਸਮ ਨਾਲ, ਪਰ ਮਨ ਨੂੰ ਠੰਡ ਪੈਂਦੀ ਹੈ ਸਮਾਧਾਨ ਨਾਲ, ਨਿਰਣੇ ਨਾਲ। ਅੰਦਰੋਂ ਕੋਈ ਟੇਕ ਮਿਲੇ ਇਸ ਨੂੰ ਕਿ ਜਿਹੜਾ ਕੰਮ ਤੂੰ ਚਾਹੁੰਦਾ ਸਾਂ ਔਰ ਸੋਚਦਾ ਸਾਂ ਇਹ ਹੋਣਾ ਨਹੀਂ, ਉਹ ਹੋ ਗਿਆ। ਮਨ ਤਪਦਾ ਔਰ ਇੱਕ ਵਾਰੀ ਨਹੀਂ ਤਪਦਾ, ਵਾਰ ਵਾਰ ਤਪਦਾ। ਬਾਣੀ ਦੀਆਂ ਕੁਛ ਪੰਕਤੀਆਂ ਸਰਵਣ ਕਰੋ। ਜਿਉ ਤਪਤ ਹੈ ਬਾਰੋ ਬਾਰ, ਵੀ ਮਨ ਤਪਦਾ। ਚੁੱਲ੍ਹਾ ਤਵਾ ਤੁਹਾਡੇ ਘਰਾਂ 'ਚ ਕਿੰਨੀ ਕੁ ਵਾਰ ਤਪਦਾ? ਕਿੰਨੀ ਕੁ ਵਾਰ ਬੰਦਾ ਖਾਂਦਾ? ਦੋ ਵਾਰੀ ਤਪਦਾ ਹੋਵੇਗਾ, ਚਾਰ ਵਾਰੀ ਤਪਦਾ ਹੋਵੇਗਾ? ਮਨ ਇਹ ਤਾਂ ਵਾਰ ਵਾਰ ਤਪਦਾ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ। ਤਪਦਾ ਫਿਰ ਖਪਦਾ ਕਿ ਮੈਨੂੰ ਇਸ ਬੰਦੇ ਨੁਕਸਾਨ ਪਹੁੰਚਾਇਆ, ਇਹ ਪਰਿਵਾਰ ਨੇ ਵਿਗਾੜ ਦਿੱਤਾ, ਇਸ ਨੇ ਗਲਤ ਕੀਤਾ, ਇਸ ਬੰਦੇ ਮੇਰੇ ਨਾਲ ਬੁਰਾ। ਖਪਦਾ ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਵਿਕਾਰਾਂ 'ਚ ਖਪਦਾ, ਤਪਦਾ ਤੇ ਤਪਣ ਦਾ ਮੁੱਢਲਾ ਕਾਰਨ ਕੀ ਹੈ, ਕਿਉਂ ਤਪਦਾ? ਬਾਬਾ ਫਰੀਦ ਜੀ ਨੇ ਇਸ ਦੀ ਵਿਆਖਿਆ ਕੀਤੀ ਹੈ। ਕਹਿੰਦੇ ਨੇ ਕੋਇਲ ਬੋਲੀ ਤੇ ਬੜੀ ਸੋਹਣੀ ਆਵਾਜ਼, ਮੈਂ ਅਟਕ ਗਿਆ ਤੇ ਪੁੱਛਿਆ ਆਵਾਜ਼ ਤੇ ਤੇਰੀ ਸੋਹਣੀ ਮਨ ਨੂੰ ਮੋਹਦੀ ਹੈ, ਤੇਰਾ ਰੰਗ ਏਡਾ ਕਾਲਾ ਕਿਉਂ ਆ? ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਉਹਨੇ ਜਵਾਬ ਦਿੱਤਾ, ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ, ਮੈਂ ਪਿਆਰੇ ਦੇ ਵਿਛੋੜੇ ਚ ਸੜ ਗਈ ਆ, ਕਦੋਂ ਮੈਨੂੰ ਮਨੁੱਖਾ ਜਨਮ ਮਿਲੇਗਾ? ਮੈਂ ਵੀ ਸੰਗਤ ਵਿੱਚ ਬੈਠਾਂਗੀ, ਮੈਂ ਵੀ ਰੱਬ ਨੂੰ ਯਾਦ ਕਰਾਂਗੀ, ਹਾਲੇ ਤੇ ਅੰਮਾ ਤੇ ਬੈਠ ਕੇ ਹੀ ਕੂਕਾਂ ਮਾਰ ਰਹੀ ਆ। ਤਪ ਤਪ ਲੋਏ ਲੋਏ ਹਾਥ ਮਰੋਰੋਂ, ਬਾਵਰ ਹੋਈ ਸੋ ਸੋ ਲੋਰੋਂ, ਤੈਸੇ ਮਨ ਮੈਂ ਕੀਆ ਰੋਸ, ਹੇ ਮੇਰੇ ਸ਼ੋ ਮਾਲਕ ਤੂੰ ਮੇਰੇ ਤੇ ਗੁੱਸਾ ਕੀਤਾ? ਨਹੀਂ, ਮੁਝੇ ਅਵਗਣ ਸੈ ਨਾਹੀਂ ਦੋਸ਼, ਅਵਗਣ ਮੇਰੇ ਵਿੱਚ ਨੇ, ਤੇਰਾ ਕੋਈ ਦੋਸ਼ ਨਹੀਂ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ, ਪਰਹਿ ਬਹੂਣ ਕਥੈ ਸੁਖ ਪਾਏ। ਪਿਆਰੇ ਤੋਂ ਖਾਲੀ ਹੋ ਕੇ ਕਿਸੇ ਥਾਂ ਤੇ ਵੀ ਬੰਦਾ ਸੁਖ ਪਾਏਗਾ? ਕਿਤੇ ਨਹੀਂ। ਉਸ ਤੋਂ ਵਿਛੜੇ ਨੂੰ ਕਿਤੇ ਵੀ ਸੁਖ ਨਹੀਂ। ਸਾਹਿਬ ਕਹਿੰਦੇ ਨੇ ਪਰ ਉਹ ਯਾਦ ਆ ਗਿਆ, ਉਹ ਨਾਲ ਆ ਗਿਆ, ਉਹ ਅੰਗ ਸੰਗ ਹੋ ਗਿਆ, ਸ਼ਾਂਤੀ ਆ ਗਈ, ਠੰਡ ਪੈ ਗਈ, ਠੰਡ ਪਾਈ ਕਰਤਾਰੇ। ਹਾਂਜੀ,
ਤਾਪ ਛੋੜ ਗਿਆ ਪਰਵਾਰੇ।
ਹੁਣ ਤਾਪ, ਤਿੰਨ ਤਾਪ ਕਹੇ ਨੇ, ਆਦੀ ਵਿਆਦੀ ਉਪਾਧੀ, ਇਹ ਤਿੰਨ ਦੋਖ ਕਹੇ ਨੇ, ਤਿੰਨ ਤਾਪ ਵੀ ਹਨ। ਆਦੀ ਭੌਤਿਕ ਹੈ, ਆਦੀ ਦੈਵਕ ਹੈ, ਆਦੀ ਆਤਮਕ ਹੈ। ਤਿੰਨ ਤਾਪ ਨੇ ਤੇ ਸਾਹਿਬ ਕਹਿੰਦੇ ਨੇ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕਉ ਲਾਗੈ ਜਾਂ ਕਿ ਪ੍ਰਭ ਆਗੈ ਅਰਦਾਸ। ਤਿੰਨ ਦੁੱਖ ਕਿਹੜੇ ਨੇ? ਆਦੇ ਵਿਆਦੇ ਉਪਾਧੇ। ਆਦੇ ਹੈ ਮਾਨਸਿਕ ਪਰੇਸ਼ਾਨੀ, ਅੱਜ ਜਿਹੜਾ ਜ਼ੁਬਾਨ ਤੇ ਜ਼ਿਆਦਾ ਸ਼ਬਦ ਆ ਗਿਆ ਡਿਪਰੈਸ਼ਨ, ਇੰਗਲਿਸ਼ ਦਾ ਸ਼ਬਦ ਹੈ, ਪਰੇਸ਼ਾਨੀ, ਮਨ ਨੂੰ ਚਿੰਤਾ ਹੋਣੀ, ਵਿਆਧੀ, ਸਰੀਰ ਨੂੰ ਰੋਗ ਲੱਗ ਜਾਣਾ, ਉਪਾਧੀ, ਕੋਈ ਕਲੇਸ਼ ਗੱਲ ਪੈ ਜਾਣਾ। ਬਿਲਕੁਲ ਠੀਕ ਸੀ, ਐਕਸੀਡੈਂਟ ਹੋ ਗਿਆ, ਕੋਈ ਕਲੇਸ਼ ਗੱਲ ਪੈ ਗਿਆ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਵਿੱਚ ਬੜਾ ਹੀ ਸੁੰਦਰ ਫਰਮਾਇਆ, ਕਹਿੰਦੇ ਨੇ ਇਹ ਤਿੰਨੇ ਹੀ ਦੁੱਖ ਮੈਨੂੰ ਸਨ, ਆਦਿ ਕਹਿ ਵਿਆਦ ਕਹਿ ਉਪਾਦ ਕਹਿ ਤ੍ਰਿਦੁੱਖ ਹੁੰਦੇ। ਤੇ ਜਿਵੇਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਦੁੱਖ ਹੈ ਜੀ ਬੁਖਾਰ, ਆਹ ਡਾਕਟਰ ਬੜਾ ਚੰਗਾ ਹੀ, ਮੈਂ ਵੀ ਇੱਥੋਂ ਠੀਕ ਹੋਇਆ, ਤੇ ਮੈਨੂੰ ਗੁਰਸਿੱਖ ਕਹਿਣ ਲੱਗੇ ਆ ਤੈਨੂੰ ਲੈ ਚੱਲੀਏ, ਸਾਰੇ ਹੀ ਤਾਪ ਉਤਰ ਜਾਣਗੇ। ਕਿੱਥੇ? ਕਹਿੰਦੇ ਨੇ ਸੰਗਤ ਵਿੱਚ ਲੈ ਆਏ। ਆਦ ਕਹਿ ਬਿਆਦ ਕਹਿ ਉਪਾਦ ਕਹਿ ਤ੍ਰਿਦੋਖ ਉੱਤੇ, ਗੁਰਸਿੱਖ ਸਾਧ ਗੁਰ ਵੈਦ ਪਹਿਲੇ ਆਏ ਹੈ, ਗੁਰੂ ਵੈਦ ਕੋਲ ਲੈ ਆਏ। ਆਉਂਦਿਆਂ ਹੀ ਉਹਨਾਂ ਕੀ ਕੀਤਾ? ਕਿਰਪਾ ਕਟਾਕਸ਼ ਪੇਕ, ਜਨਮ ਮਰਨ ਮੇਟੇ, ਜੋਨੀ ਜਮ ਭੈ ਨਵਾਰੇ, ਅਭੈ ਪਦ ਪਾਏ ਹੈ। ਗੁਰੂ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ, ਮੇਰੇ ਸਾਰੇ ਬੁਖਾਰ ਉਤਾਰ ਦਿੱਤੇ। ਕਿਰਪਾ ਕਟਾਕਸ਼ ਪੇਕ, ਜਨਮ ਮਰਨ ਮੇਟੇ, ਜਨਮ ਮਰਨ ਦਾ ਗੇੜ ਮੁਕਾ ਦਿੱਤਾ। ਜੋਨੀ ਜਮ ਭੈ ਨਵਾਰੇ, ਜੋਨਾ ਦਾ ਭੈ ਕਿ ਮੈਂ ਜੋਨਾ ਜਾਵਾਂਗਾ। ਅਭੈ ਪਦ ਪਾਏ ਹੈ, ਨਿਰਭੈ ਪਦ ਮੈਨੂੰ ਮਿਲ ਗਿਆ। ਕਹਿੰਦੇ ਨੇ ਵੈਦ ਕੀ ਕਰਦੇ ਨੇ? ਦਵਾਈ ਖਾਣ ਲਈ ਦਿੰਦੇ ਨੇ, ਇੱਕ ਪਰਹੇਜ਼ ਦੱਸਦੇ ਨੇ ਆ ਪਰਹੇਜ਼ ਰੱਖੀ, ਤੇ ਕੁਛ ਲੇਪਣ ਐਸੇ ਵੀ ਨੇ ਜਿਹੜੇ ਕਹਿੰਦੇ ਆ ਬਾਹਰ ਲੇਪ ਕਰ ਲਈ। ਉਹ ਕਹਿੰਦੇ ਨੇ ਖਾਣ ਲਈ ਦਵਾਈ ਉਹਨਾਂ ਦਿੱਤੀ ਨਾਮ ਦੀ, ਤੇ ਪਰਹੇਜ਼ ਦੱਸਿਆ ਕਿ ਵਿਕਾਰਾਂ ਵੱਲੋਂ ਬਚ ਕੇ ਰਹੀ, ਤੇ ਲੇਪਣ ਮੈਨੂੰ ਦੱਸ ਦਿੱਤਾ ਕਿ ਸਾਧ ਸੰਗਤ ਦੀ ਚਰਨ ਧੂੜ ਇਹ ਮੱਥੇ ਨੂੰ ਲਾ, ਚਰਨ ਕਮਲ ਮਕਰੰਦ ਰਜ ਲੇਪਣ ਕੈ ਦੇਖਿਆ ਸਿੱਖਿਆ ਸੰਜਮ ਕੇ ਔਖਦ ਖੁਆਏ ਹੈ ਕਰਮ ਭਰਮ ਖੋਏ ਧਾਵਤ ਭਰਮ ਮੇਟੇ ਜੋਨੀ ਜਮ ਪੈਨ ਵਾਰੇ ਅਭੈ ਪਦ ਪਾਏ ਹੈ ਮੈਨੂੰ ਅਭੈ ਪਦ ਹੁਣ ਮਿਲ ਗਿਆ ਇੱਥੇ ਪਾਤਸ਼ਾਹ ਕਹਿੰਦੇ ਨੇ ਮੇਰੇ ਤੇ ਉਸਨੇ ਕਿਰਪਾ ਕੀਤੀ ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਿਵਾਰ ਇੱਕ ਤੇ ਅੰਦਰ ਦਾ ਪਰਿਵਾਰ ਕਹਿੰਦੇ ਨੇ ਇੰਦਰੀਆਂ ਦਾ ਪਰਿਵਾਰ ਪਰ ਇੱਥੇ ਪਰਿਵਾਰ ਜੇ ਬਾਹਰ ਦਾ ਵੀ ਕਹੀਏ ਤੇ ਬਿਲਕੁਲ ਠੀਕ ਹੈ ਕਈ ਸੱਜਣ ਇੱਥੇ ਆ ਕੇ ਕਟਾਕਸ਼ ਕਰਦੇ ਨੇ ਕਿ ਬਾਣੀ ਜਿਹੜੀ ਇੱਥੇ ਬ੍ਰਹਮ ਗਿਆਨ ਹੈ ਇੱਥੇ ਪਰਿਵਾਰ ਦੀਆਂ ਗੱਲਾਂ ਥੋੜੀਆਂ ਨੇ ਮੈਂ ਕਹਿੰਦਾ ਬਾਣੀ ਇੱਕ ਗੱਲ ਤੇ ਸਾਨੂੰ ਸਿਖਾਉਂਦੀ ਹੈ ਨਾ ਰੱਬ ਦਾ ਸ਼ੁਕਰਾਨਾ ਕਰੋ ਨੰਕਾਰ ਦਾ ਧੰਨਵਾਦ ਕਰੋ ਧੰਨਵਾਦ ਨਹੀਂ ਨਾ ਕਰਦੇ ਇੰਨਾ ਕੁਛ ਲੈ ਕੇ ਤੇ ਕਹਿੰਦੇ ਨੇ ਬੰਦੇ ਤੂੰ ਹੈ ਅਕਿਰਤ ਖਾਣ ਕੀਤੀ ਨੂੰ ਜਿਹੜਾ ਨਾ ਜਾਣੇ ਉਹ ਹੈ ਅਕਿਰਤ ਖਾਣ ਅਕਿਰਤ ਗਣਾ ਹਰ ਵਿਸਰਿਆ ਜੋਨੀ ਪਰਮੇਤ ਇਹ ਤੇ ਬਾਣੀ ਦਾ ਵਾਕ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਰੇ ਭੂਈ ਅਕਿਰਤ ਖਣ ਮੰਦੀ ਹੂੰ ਮੰਦੇ ਧਰਤੀ ਤੇ ਬੋਝ ਨੇ ਧਰਤੀ ਨੂੰ ਪੁੱਛਿਆ ਤੈਨੂੰ ਆ ਜਿਹੜੇ ਕਿਲੇ ਵੱਡੇ ਵੱਡੇ ਇੰਨੇ ਮਕਾਨ ਇਹਨਾਂ ਦਾ ਭਾਰ ਹੈ ਕਹਿੰਦੀ ਨਹੀਂ ਇਹਨਾਂ ਦੇ ਲੋਕ ਰਹਿ ਰਹੇ ਨੇ ਇਹਨਾਂ ਦਾ ਕਾਹਦਾ ਭਾਰ ਹੈ ਤੇ ਤੈਨੂੰ ਸਮੁੰਦਰਾਂ ਦਾ ਨਦੀਆਂ ਨਾਲਿਆਂ ਦਾ ਭਾਰ ਹੈ ਕਹਿੰਦੀ ਨਾ ਅੱਧੇ ਜੀਵ ਜੰਤ ਇਸ ਵਿੱਚ ਵਸਦੇ ਮੈਨੂੰ ਭਾਰ ਕਾਹਦਾ ਤੈਨੂੰ ਰੁੱਖਾਂ ਦਾ ਭਾਰ ਹੈ ਕਹਿਣ ਲੱਗੀ ਲੈ ਫਲ ਪੱਕਦੇ ਲੋਕੀ ਖਾਂਦੇ ਨੇ ਰੁੱਖਾਂ ਦਾ ਮੈਨੂੰ ਭਾਰ ਕਾਹਦਾ ਤੇ ਤੈਨੂੰ ਭਾਰ ਕਾਹਦਾ ਕਹਿੰਦੀ ਅਕਿਰਤ ਕਣਾ ਦਾ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ ਜਿਹੜੇ ਕਿਤੇ ਨੂੰ ਨਹੀਂ ਜਾਣਦੇ ਸਾਹਿਬ ਕਹਿੰਦੇ ਨੇ ਬਾਣੀ ਵਿੱਚ ਸੁਖਮਣੀ ਸਾਹਿਬ ਪੜ੍ਹੋ ਵੀ ਪਾਣੀ ਪੀ ਕੇ ਵੀ ਰੱਬ ਦਾ ਧੰਨਵਾਦ ਕਰ ਸ਼ੁਕਰਾਨਾ ਕਰ ਪਾਣੀ ਨਾ ਮਿਲੇ ਤੇ ਕਿੰਨਾ ਕੁ ਦਿਨ ਜ਼ਿੰਦਾ ਰਹੇਗਾ ਜਿਹੇ ਪ੍ਰਸਾਦ ਪੀਵੇਂ ਸੀਤਲ ਜਲਾ ਹੁਣ ਪਾਣੀ ਤੇ ਕਹਿੰਦੇ ਹਾਂ ਮੁਫ਼ਤ ਹੀ ਮਿਲ ਜਾਏਗਾ ਟੂਟੀਆਂ ਤੋਂ ਬਾਹਰੋਂ ਪੀ ਲਾਂਗੇ ਉਹ ਕਹਿੰਦੇ ਨੇ ਜੇ ਉਹ ਬਣਾਉਂਦਾ ਹੀ ਨਾ ਜਿਹੇ ਪ੍ਰਸਾਦ ਪੀਵੇਂ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲ ਜ਼ਰਾ ਕੁ ਆਕਸੀਜਨ ਘੱਟ ਜਾਏ ਖਰੀਦਣ ਜਾਓ ਮੁੱਲ ਉਹ ਸਿਲੰਡਰ ਆਕਸੀਜਨ ਦਾ ਕਿੰਨੇ ਦਾ ਮਿਲਦਾ ਪਿੱਛੇ ਇਹ ਵੀ ਬਲੈਕ ਹੋਏ ਬਲੈਕ ਵਿੱਚ ਵੀ ਨਹੀਂ ਸੀ ਮਿਲਦਾ ਜਦੋਂ ਕਰੋਨਾ ਜ਼ਿਆਦਾ ਹੋਇਆ ਲੋਕੀ ਲੱਭਦੇ ਫਿਰਨ ਕਿਉਂਕਿ ਸਾਹ ਨਹੀਂ ਸੀ ਆਉਂਦਾ ਸੁਖਦਾਈ ਪਵਨ ਪਵ ਕੇ ਅਮੁੱਲਾ ਕਹਿੰਦੇ ਨੇ ਤੂੰ ਆਪਣਾ ਮੂੰਹ ਚਿਹਰਾ ਵੇਖਣਾ ਸ਼ੀਸ਼ੇ 'ਚ ਬੜਾ ਸੋਹਣਾ ਇਹ ਸੁਹੱਪਣ ਦਿੱਤਾ ਕਿਸ ਨੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਬੰਦੇ ਪੁੱਤਰ ਦਿੱਤਾ ਜਿਸਨੇ ਕਿਉਂ ਨਾ ਧੰਨਵਾਦ ਕਰੇ ਜਿਨ੍ਹਾਂ ਦੇ ਘਰ ਨਹੀਂ ਉਹਨਾਂ ਨੂੰ ਪੁੱਛ ਕੇ ਵੇਖ ਜੇ ਪੁੱਤਰ ਬਿਮਾਰ ਹੋ ਜਾਏ ਤੇ ਸਾਰਾ ਪਰਿਵਾਰ ਹੀ ਬਿਮਾਰ ਹੋ ਜਾਂਦਾ ਪੁੱਤਰ ਨੂੰ ਬੁਖਾਰ ਚੜਿਆ ਹੋਵੇ ਪੁੱਤਰ ਨੂੰ ਚੇਚਕ ਆ ਗਈ ਹੋਵੇ ਮਾਂ ਸੁੱਖ ਦੀ ਨੀਂਦਰੇ ਕਿਵੇਂ ਸੌ ਸਕਦੀ ਹੈ ਬਾਪ ਜਿਹੜਾ ਹੈ ਉਹਦੇ ਤੱਕ ਦੁੱਖ ਨਾ ਪਹੁੰਚੇਗਾ ਸਾਹਿਬ ਕਹਿੰਦੇ ਨੇ ਉਸ ਮਾਲਕ ਨੇ ਕਿਰਪਾ ਕੀਤੀ ਆਸਾ ਰਾਗ ਵਿੱਚ ਬਿਲਾਵਲ ਰਾਗ ਵਿੱਚ ਸੋਰ ਵਿੱਚ ਸ਼ਬਦ ਨੇ ਉਹ ਨਾਮ ਹੀ ਲਿਖੇ ਆ ਕਹਿੰਦੇ ਨੇ ਉਸ ਅਕਾਲ ਪੁਰਖ ਨੇ ਕਿਰਪਾ ਕੀਤੀ ਹਰ ਗੋਬਿੰਦ ਨੂੰ ਆਪ ਰੱਖਿਆ ਨਾਮ ਹੀ ਲਿਖੇ ਆ ਥਾਂ ਥਾਂ ਤੇ ਲਿਖੇ ਆ ਤੇ ਕਹਿੰਦੇ ਨੇ ਕਰਤਾਰ ਨੇ ਕਿਰਪਾ ਕੀਤੀ ਹੁਣ ਵਹਿਮਾਂ ਭਰਮਾਂ ਚ ਪਏ ਹੋਏ ਸਨ ਲੋਕੀ ਸੀਤਲਾ ਦੀ ਪੂਜਾ ਕਰੋ ਇਹ ਪੂਜਾ ਕਰੋ ਇੱਥੇ ਦਵਾਈ ਨਹੀਂ ਕੋਈ ਦੇਣੀ ਜੇ ਬੱਦਲ ਗੱਜਦਾ ਹੋਵੇ ਤੇ ਛੱਜ 'ਚ ਰੋੜ ਪਾ ਕੇ ਖੜਕਾਉਣੇ ਵੀ ਬੱਦਲ ਦੀ ਆਵਾਜ਼ ਉਹਦੇ ਤੱਕ ਨਾ ਪਹੁੰਚੇ ਕੋਈ ਇੱਕ ਵਹਿਮ ਭਰਮ ਸੀ ਸਾਹਿਬ ਜੀ ਕਹਿੰਦੇ ਨੇ ਮੈਂ ਤੇ ਇੱਕ ਗੱਲ ਹੀ ਕਹਿੰਦਾ ਅਕਾਲ ਪੁਰਖ ਦੇ ਅੱਗੇ ਅਰਦਾਸ ਕਰੋ ਕੰਮ ਤੁਹਾਡਾ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਔਰ ਨਾਮ ਹੀ ਕੋਈ ਹੋਵੇ ਤੇ ਸ਼ੁਕਰਾਨਾ ਕਰੋ ਜੋ ਉਸਨੇ ਦਿੱਤਾ ਅਕਾਲ ਪੁਰਖ ਅੱਗੇ ਧੰਨਵਾਦ ਕਰੋ ਪਰਿਵਾਰ ਛੋਟੀ ਦਾਤ ਨਹੀਂ ਇੱਕ ਪੰਕਤੀ ਧਿਆਨ ਨਾਲ ਪੜ੍ਹਨੀ ਕਿ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੈ, ਮੇਰੀ ਓਟ ਤੇ ਤੂੰ ਹੈ, ਮੇਰਾ ਬਲ ਤੂੰ ਹੈ, ਮੇਰਾ ਧਨ ਤੂੰ ਹੈ, ਮੇਰੀ ਬੁੱਧ ਤੂੰ ਹੈ ਤੇ ਮੇਰੇ ਪਰਿਵਾਰ ਦੀ ਵੀ ਤੂੰ ਹੈ। ਮੇਰੇ ਪਰਿਵਾਰ ਦਾ ਬਲ, ਮੇਰੇ ਪਰਿਵਾਰ ਦਾ ਧਨ, ਮੇਰੇ ਪਰਿਵਾਰ ਦੀ ਬੁੱਧ, ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ ਮੇਰੇ ਪਰਿਵਾਰ ਹੈ। ਮੈਂ ਮੰਨੇ ਪਰਿਵਾਰ ਹੈ ਸਾਧਾਰ, ਦੀਨ ਦਿਆਲ ਭਰੋਸਾ ਤੇਰਾ, ਸਭ ਪਰਿਵਾਰ ਚੜਾਇਆ ਪੇੜਾ। ਪਰਿਵਾਰ ਜੇ ਇੰਦਰੀਆਂ ਦਾ ਚੜਾਇਆ ਤੇ ਬਾਕੀ ਪਰਿਵਾਰ ਨੂੰ ਕਿਸੇ ਹੋਰ ਬੇੜੇ ਤੇ ਚੜਾ ਦਿੱਤਾ। ਪੁੱਤਰਾਂ ਨੂੰ ਕੀ ਸਮਝਾਉਣਾ, ਧੀਆਂ ਨੂੰ ਕੀ ਆਖਣਾ, ਪਰਿਵਾਰ ਨੂੰ ਕੀ ਕਹਿਣਾ। ਸਾਹਿਬ ਜੀ ਇੱਥੇ ਫਰਮਾ ਰਹੇ ਨੇ, ਹਰਗੋਬਿੰਦ ਦਾ ਬੁਖਾਰ ਉਤਰ ਗਿਆ, ਕਿਉਂਕਿ ਹਮਲੇ ਬੜੇ ਕਹਿਰੀ ਹੋਏ ਸਨ। ਆਪ ਨੂੰ ਪਤਾ ਕੁਛ ਐਸੇ ਨੇ, ਰੱਬ ਦੇ ਪਿਆਰੇ, ਕ੍ਰਿਸ਼ਨ ਜੀ ਦਾ ਜਨਮ ਹੀ ਜੇਲ੍ਹ ਵਿੱਚ ਹੋਇਆ, ਹੱਦ ਹੋ ਗਈ, ਮੌਤ ਸਾਹਮਣੇ ਖੜੀ ਕਿ ਕਦੋਂ ਜਨਮ ਹੋਵੇ ਤੇ ਕਦੋਂ ਕੰਸ ਮਾਰੇ। ਪਰ ਜਿਸ ਨੂੰ ਰੱਬ ਨੇ ਰੱਖਣਾ ਹੋਵੇ, ਕੰਸ ਵੇਖਦਾ ਰਹਿ ਗਿਆ, ਉਹ ਗੋਕਲ ਪਹੁੰਚ ਗਿਆ। ਉਹਨੇ ਕਿਹਾ, ਗੋਕਲ ਹੁਣ ਦੱਸੇ ਕੌਣ, ਕੋਈ ਨਹੀਂ ਸੀ ਦੱਸਦਾ ਕਿ ਉਹ ਕਿਹੜਾ ਬੱਚਾ। ਉਹਨੇ ਕਿਹਾ, ਸਾਰੇ ਹੀ ਮਾਰ ਦਿਓ, ਜਿੰਨੇ ਗੋਕਲ ਵਿੱਚ ਨਵ ਜਨਮੇ ਬੱਚੇ ਨੇ ਸਾਰੇ ਮਾਰ ਦਿਓ। ਉਹ ਤਾਂ ਵੀ ਬਚ ਗਿਆ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਮੈਂ ਕਹਿੰਦਾ ਕੰਸ ਨਾਲੋਂ ਘੱਟ ਨਹੀਂ ਗੁਜ਼ਾਰੀ ਪਿਥੀ ਜਾਂਦੇ ਨੇ। ਪਹਿਲੋਂ ਤੇ ਦਾਈ ਨੂੰ ਭੇਜਿਆ, ਹੁਣ ਦਾਈ ਤੇ ਬੰਦਾ ਭਰੋਸਾ ਨਾ ਕਰੇ। ਦਾਈ ਨੇ ਵੱਡਾ ਵੱਡਾ ਪਾਪ ਕੀਤਾ ਕਿ ਤੇਰੇ ਤੇ ਇੰਨਾ ਭਰੋਸਾ ਕੀਤਾ, ਤੈਨੂੰ ਤੇ ਮਾਂ ਸਮਝਿਆ। ਦਾਈ ਦੇ ਗੋਦ ਵਿੱਚ ਬੱਚਾ ਦੇ ਦਈਦਾ ਜੰਮਦਾ, ਤੇ ਤੂੰ ਇਹ ਕੀਤਾ ਕਿ ਦੁੱਧ ਨੂੰ ਜ਼ਹਿਰ ਲਾ ਕੇ ਆ ਗਈ ਕਿ ਮੈਂ ਇਹ ਚੁੰਘਾਵਾਂਗੇ ਤੇ ਬੱਚਾ ਮਰ ਜਾਏਗਾ। ਦਾਈ ਮਰ ਗਈ, ਜ਼ਹਿਰ ਦਾ ਅਸਰ ਉਸ ਤੇ ਹੋ ਗਿਆ, ਅਜੇ ਵੀ ਬਸ ਨਹੀਂ। ਕਹਿਣ ਲੱਗਾ, ਮੌਤ ਦੇ ਦਰਵਾਜ਼ੇ ਹੋਰ ਬਹੁਤ ਨੇ। ਸਪੇਰੇ ਨੂੰ ਕਿਹਾ, ਸੱਪ ਲੜਾ ਦੇ। ਉਹ ਹੁਣ ਮੈਂ ਜੀ ਤਮਾਸ਼ਾ ਕਰਨਾ ਤੇ ਸੱਪ ਕੋਲ ਛੱਡ ਦਿੱਤਾ। ਪਰ ਉਹ ਤੇ ਪਾਤਸ਼ਾਹ ਅਨੇਕਾਂ ਐਸੇ ਰਾਕਸ਼ਾਂ ਨੂੰ ਮਾਰਨ ਆਏ ਸਨ, ਜਿਉਂ ਸਿਰ ਤੋਂ ਫੜਿਆ ਉਹਨੂੰ, ਛੱਡਿਆ ਹੀ ਉਦੋਂ ਜਦੋਂ ਸੱਪ ਹੀ ਮਰ ਗਿਆ। ਅਜੇ ਬਸ ਨਹੀਂ, ਦਹੀਂ ਜਿਹੜਾ ਖਵਾਉਂਦਾ ਸੀ ਉਸ ਨੂੰ ਕਿਹਾ, ਤੈਨੂੰ ਧਨ ਦਿਆਂਗਾ, ਚੋਖਾ ਦਿਆਂਗਾ, ਬੱਚੇ ਨੂੰ ਜਿਹੜਾ ਦਹੀਂ ਦੇਣਾ ਇਹਦੇ 'ਚ ਜ਼ਹਿਰ ਪਾ ਦੇ। ਪਾ ਦਿੱਤਾ, ਪਰ ਉਹ ਕੋਈ ਆਮ ਬੱਚੇ ਨਹੀਂ। ਸਤਿਗੁਰੂ ਜਦੋਂ ਕਹਿੰਦੇ ਨੇ ਨਾ, ਵੱਡੀ ਆਰਜ਼ਾ ਹਰਗੋਬਿੰਦ ਕੀ, ਇਹ ਕਿਉਂ ਕਹਿ ਰਹੇ ਨੇ, ਉਹਨਾਂ ਨੂੰ ਮੀਰੀ ਪੀਰੀ ਦਾ ਮਾਲਕ ਦਿਸਦਾ, ਮੇਰਾ ਬੱਚਾ ਨਹੀਂ ਦਿਸਦਾ। ਉਹਨਾਂ ਨੂੰ ਦਲ ਪੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ, ਸਾਨੂੰ ਦਿਸੇ ਨਾ ਦਿਸੇ ਉਹਨਾਂ ਨੂੰ ਦਿਸਦਾ, ਉਹਨਾਂ ਨੂੰ ਦਿਸਦਾ ਕਿ ਸ਼ਿਵਾ ਸਰੂਪ ਹੋਣਾ ਹੈ, ਕੌਮ ਦਾ ਭਵਿੱਖ ਇਸ ਦੇ ਉੱਤੇ ਖੜਾ ਹੋਇਆ। ਇਹਦਾ ਜਿੰਨਾ ਫਿਕਰ ਕਰ ਲਈਏ ਓਨਾ ਹੀ ਥੋੜ੍ਹਾ। ਅਕਾਲ ਪੁਰਖ ਅੱਗੇ ਜੋਦੜੀ ਕੇਤੇ ਕਹਿੰਦੇ ਨੇ, ਤਾਪ ਛੋੜ ਗਿਆ ਪਰਿਵਾਰੇ, ਪਰਿਵਾਰ ਨੂੰ ਤਾਪ ਛੱਡ ਗਿਆ। ਜਦੋਂ ਬੜੀ ਘੂਕੀ ਚੜੀ ਸੀ, ਪ੍ਰਿਥੀ ਚੰਦ ਕਹਿਣ ਲੱਗਾ ਹੁਣ ਨਹੀਂ ਬਚਦੇ, ਸਤਿਗੁਰੂ ਕਹਿਣ ਲੱਗੇ ਖਤਰਾ ਹੀ ਕੋਈ ਨਹੀਂ, ਜਿਸ ਨੂੰ ਉਸਨੇ ਲੈ ਜਾਣਾ ਉਹਨੂੰ ਕੋਈ ਬਚਾ ਨਹੀਂ ਸਕਦਾ। ਦੋ ਸਲੋਕ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿਆਂ, ਗੁਰੂ ਅਰਜਨ ਦੇਵ ਜੀ ਦੇ ਸਹਿਸਕ੍ਰਿਤੀ ਸਲੋਕਾਂ 'ਚ ਨੇ ਕਿ ਹਰਨੀ ਸੁੱਤੀ ਪਈ ਸੀ, ਸ਼ਿਕਾਰੀਆਂ ਦੇ ਕਸੂਲ ਨੇ ਸੁੱਤੇ ਸ਼ਿਕਾਰ ਨੂੰ ਨਹੀਂ ਮਾਰਨਾ, ਜਾਗੇਗਾ ਤੇ ਮਾਰਾਂਗੇ। ਕਹਿੰਦੇ ਨੇ ਹਰਨੀ ਜਾਗੀ, ਵੇਖਿਆ ਮੌਤ ਵੇ ਮੂੰਹ 'ਚ ਆ ਗਈ ਆ, ਇੱਕ ਪਾਸੇ ਕੁੱਤਾ ਖੜਾ, ਇੱਕ ਪਾਸੇ ਜਾਲ ਲੱਗਾ, ਇੱਕ ਪਾਸੇ ਸ਼ਿਕਾਰੀ ਬੰਦੂਕ ਲੈ ਕੇ ਖੜਾ, ਇੱਕ ਪਾਸੇ ਅੱਗ ਲਾਈ। ਕਹਿੰਦੇ ਨੇ ਵੇਖਿਆ ਮਿਰਗੀ ਪੇਖੰਤ, ਹਰਨੀ ਨੇ ਵੇਖਦਿਆਂ, ਮਿਰਗੀ ਪੇਖੰਤ ਬਦਤ ਪ੍ਰਹਾਰੇਨ ਲਖ ਅਵਧ, ਉਹਨੇ ਆਪਣੇ ਹਥਿਆਰ ਚਲਾਏ ਸ਼ਿਕਾਰੀ ਨੇ। ਬਦਤ ਕਹਿੰਦੇ ਨੇ ਸ਼ਿਕਾਰੀ ਨੂੰ, ਅਵਧ ਕਹਿੰਦੇ ਨੇ ਹਥਿਆਰ ਨੂੰ। ਅਹੋ ਜਸ ਵਾਹ, ਅਹੋ ਜਸ ਰਖੇਨ ਗੋਪਾਲ, ਮਾਲਕ ਤੂੰ ਧੰਨ ਹੈ, ਧੰਨ ਹੈ ਤੇਰਾ ਯਸ, ਨਾਨਕ ਰੋਮ ਨਾ ਛੇਦੇ ਤੇ ਉਹਦਾ ਵਾਲ ਵਿੰਗਾ ਨਹੀਂ ਹੋਇਆ। ਤੇ ਪ੍ਰੀਸ਼ਦ ਦੀ ਕਥਾ ਇੱਕ ਸਲੋਕ ਚ ਕਹਿ ਦਿੱਤੀ, ਬਹੁਤ ਯਤਨ ਕਰਤਾ, ਬੜੇ ਯਤਨ ਕਰਨ ਵਾਲਾ ਸਰਾਪ ਸੀ ਰਿਸ਼ੀ ਦਾ, ਸੱਤਵੇਂ ਦਿਨ ਨੂੰ ਤਸ਼ਕ ਨਾਂਗ ਡੰਗੇਗਾ, ਇਹਨੇ ਮੇਰੇ ਪਿਓ ਦੇ ਗਲ ਵਿੱਚ ਮਰਿਆ ਸੱਪ ਪਾਇਆ, ਇਹਨੂੰ ਤਸ਼ਕ ਨਾਂਗ ਡੰਗੇਗਾ, ਇਹਨੇ ਗੰਗਾ 'ਚ ਘਰ ਬਣਾਇਆ ਸ਼ੀਸ਼ੇ ਦਾ ਕਿ ਕੀੜਾ ਚੜ੍ਹਦਾ ਵੀ ਨਜ਼ਰ ਆਏ। ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸ਼ਾ, ਚਮਾਂ ਦਿਸ਼ਾਂ ਦੇ ਸੂਰਮੇ ਜਿਸ ਦੀ ਸੇਵਾ ਵਿੱਚ ਹੋ, ਬੜਾ ਬਲਵਾਨ ਹੋਵੇ, ਸੇਵਾ ਉਹਦੀ ਸਾਰੇ ਕਰਦੇ ਹੋਵੰਤ ਆਗੇ ਆ ਭਗਵਾਨ ਪੁਰਖ ਹੈ। ਭਗਵਾਨ ਪੁਰਖ ਦੀ ਜਦੋਂ ਆਗਿਆ ਹੋ ਜਾਏ, ਨਾਨਕ ਕੀਟੀ ਸਾਸੇ ਅਕਰਖ ਤੇ ਕੀੜੀ ਸਾਖੇ ਚ ਲੈਂਦੀ ਹੈ, ਤਸ਼ ਕੀੜੀ ਬਣ ਗਿਆ, ਇੱਕ ਰਿਸ਼ੀ ਬਣਾ ਲਿਆ। ਅਤੇ ਉਹ ਲੈ ਕੇ ਨਾ ਫਲ ਅਤੇ ਫਲ ਦੇ ਵਿੱਚ ਬੈਠ ਗਿਆ। ਉਹ ਕਹਿਣ ਲੱਗਾ, ਜੀ ਮੈਂ ਪ੍ਰਸ਼ਾਦ ਲੈ ਕੇ ਆਇਆ। ਕਹਿਣ ਲੱਗੇ, ਰਿਸ਼ੀ ਨੂੰ ਆਉਣ ਦਿਓ, ਮੇਰੀ ਬਲਾ ਟਲ ਜਾਏਗੀ, ਟਾਈਮ ਵੀ ਹੋਣ ਵਾਲਾ ਹੈ। ਕਹਿੰਦੇ ਨੇ ਜਦੋਂ ਉਹ ਲਿਆ ਪ੍ਰਸ਼ਾਦ ਅਤੇ ਉਹ ਤਸ਼ਕ ਨਾਂਗ ਸੀ, ਉਹ ਨਿਕਲ ਆਇਆ, ਉਹਨੇ ਡਸ ਲਿਆ। ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸ਼ਾ, ਬਿਖਮ ਥਾਨ ਬਸੰਤੀ ਉੱਚੋ ਨਹਿ ਸਿਮਰੰਤ ਮਰਨ ਕਦੰਚ, ਹੋਵੰਤ ਆਗੇ ਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸੇ ਅਕਰਖ ਤੇ। ਕਹਿੰਦੇ ਨੇ ਜਿਸ ਨੂੰ ਉਸਨੇ ਮਾਰਨਾ ਹੋਵੇ ਉਹਨੂੰ ਕੋਈ ਬਚਾ ਨਹੀਂ ਸਕਦਾ, ਤੇ ਜਿਸ ਦਾ ਸਾਹਿਬ ਡਾਡਾ ਹੋਏ ਤੇ ਇਸ ਨੂੰ ਮਾਰ ਨਾ ਸਕੇ ਕੋਈ। ਬੱਚੇ ਨੂੰ ਜ਼ਹਿਰ ਦੇਣ ਲੱਗੇ ਨੇ, ਲੇਕਿਨ ਉਹਨਾਂ ਨੇ ਹੱਥ ਮਾਰਿਆ, ਉਹ ਬਰਤਨ ਥੱਲੇ ਡਿੱਗ ਪਿਆ, ਕੁੱਤਾ ਸੀ ਕੋਲ ਉਹ ਖਾ ਗਿਆ, ਉਹ ਤੜਪਣ ਲੱਗ ਪਿਆ। ਸਾਹਿਬ ਕਹਿਣ ਲੱਗੇ, ਇਹ ਵਿਚਾਰਾ ਬੇਜ਼ੁਬਾਨ ਦੱਸ ਵੀ ਨਹੀਂ ਸਕਦਾ ਕਿ ਤੂੰ ਜ਼ਹਿਰ ਪਾਇਆ, ਪਰ ਪਤਾ ਤਾਂ ਲੱਗ ਗਿਆ, ਜਿਵੇਂ ਇਹ ਤੜਪਿਆ ਇਸੇ ਤਰ੍ਹਾਂ ਤੂੰ ਵੀ ਤੜਪ ਤੜਪ ਕੇ ਮਰੇਂਗਾ। ਬੜਾ ਸੁੰਦਰ ਲਿਖਿਆ ਬਾਣੀ ਵਿੱਚ, ਉਹ ਹਾਲ ਹੀ ਹੁਣ ਲਿਖਿਆ। ਕਹਿੰਦੇ ਨੇ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੋਆ ਹੋਏ ਕੈ ਸੂਲ, ਹਰ ਜਨ ਰਾਖੇ ਪਹਰ ਬ੍ਰਹਮ ਆਪ, ਪਾਪੀ ਮੋਆ ਗੁਰ ਪ੍ਰਤਾਪ। ਜੀਵਨ ਵਿੱਚ ਜੇ ਅਸੀਂ ਚਾਹੁੰਦੇ ਹਾਂ ਨਾ ਸੁਖ, ਤੇ ਕਿਸੇ ਦਾ ਬੁਰਾ ਨਾ ਕਰੋ, ਬਲਕਿ ਬੁਰਾ ਸੋਚੋ ਵੀ ਨਾ, ਬੁਰਾ ਮੰਗੋ ਵੀ ਨਾ। ਬਾਣੀ ਦੀ ਇੱਕ ਪੰਕਤੀ ਤੇ ਸਭ ਨੂੰ ਯਾਦ ਕਰ ਲੈਣੀ ਚਾਹੀਦੀ ਹੈ। ਜੇ ਤੂੰ ਚਾਹੁੰਦਾ ਮੈਨੂੰ ਦੁੱਖ ਨਾ ਆਵੇ, ਪਰ ਕਾ ਬੁਰਾ ਨਾ ਰੱਖੋ ਚੇਤ, ਤੁਮ ਕੋ ਦੁੱਖ ਨਹੀਂ ਭਾਈ ਮੇਤ। ਹੇ ਭਾਈ, ਹੇ ਮਿੱਤਰ, ਤੈਨੂੰ ਕੋਈ ਦੁੱਖ ਨਹੀਂ ਆਵੇਗਾ। ਕਹਿੰਦੇ ਨੇ ਵੇਖੋ, ਸ਼ਾਂਤੀ ਵਰਤਾ ਦਿੱਤੀ, ਮਾਲਕ ਨੇ ਕਿਰਪਾ ਕੀਤੀ ਕਿ ਕਈ ਵਾਰ ਇਹ ਚੇਚਕ ਆਉਂਦੀ ਸੀ, ਕੋਕੀ ਚੜ੍ਹਦੀ ਸੀ ਬੁਖਾਰ ਦੀ ਅਤੇ ਅੱਖਾਂ ਲੈ ਜਾਂਦੀ ਸੀ। ਬਹੁਤ ਬੰਦੇ ਉਹਨਾਂ ਦੇ ਚਿਹਰੇ 'ਤੇ ਦਾਗ ਅਤੇ ਅੱਖਾਂ ਤੋਂ ਮੰਦੇ, ਉਹ ਕੀ ਚੇਚਕ ਨੇ ਅੰਧੇ ਕਰ ਦਿੱਤੇ, ਔਰ ਬਿਮਾਰੀ ਦੀ ਪੂਜਾ ਹੁੰਦੀ ਰਹੀ, ਹੁਣ ਇਲਾਜ ਹੋ ਗਿਆ, ਹੁਣ ਕਿਤੇ ਨਹੀਂ। ਸਾਹਿਬ ਜੀ ਕਹਿੰਦੇ ਨੇ, ਨੇਤਰ ਪ੍ਰਕਾਸ਼ ਕੀਆ ਗੁਰਦੇਵ, ਅੱਖਾਂ ਦਾ ਹੀ ਰੋਸ਼ਨੀ ਬਚ ਗਈ। ਇਹ ਪ੍ਰਕਾਸ਼ ਮਾਲਕ ਨੇ ਕੀਤਾ, ਭਰਮ ਗਏ ਪੂਰਨ ਵਈ ਸੇਵ, ਸੀਤਲਾ ਤੇ ਰੱਖਿਆ ਬਿਹਾਰੀ, ਪਹਰ ਬ੍ਰਹਮ ਪ੍ਰਭ ਕਿਰਪਾ ਧਾਰੇ। ਭਾਈ, ਪਰਿਵਾਰ ਵਿੱਚੋਂ ਤਾਪ ਮੁੱਕ ਗਿਆ, ਤਾਪ ਛੱਡ ਗਿਆ, ਕਰਤਾਰ ਨੇ ਕਿਰਪਾ ਕੀਤੀ ਹੈ, ਉਸ ਨੇ ਸ਼ਾਂਤੀ ਵਰਤਾਈ ਹੈ, ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਹਾਂਜੀ,
ਗੁਰ ਪੂਰੇ ਹੈ ਰਾਖੀ,
ਇਹ ਤੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ। ਜੇ ਕੁਛ ਐਸਾ ਹੋ ਜਾਂਦਾ ਤੇ ਵਹਿਮੀ ਭਰਮੀ ਇਹਨਾਂ ਦੇ ਤੇ ਦੋਵੇਂ ਹੱਥੇ ਲੱਡੂ ਸਨ, ਇਹਨਾਂ ਕਹਿਣਾ ਸੀ ਵੇਖਿਆ ਨਹੀਂ ਨਾ ਸੀਤਲੇ ਪੂਜੇ ਤੇ ਪੁੱਤਰ ਦੀਆਂ ਅੱਖਾਂ ਜਾਂਦੀਆਂ ਰਹੀਆਂ। ਹੇ ਅਕਾਲ ਪੁਰਖ, ਤੂੰ ਇੱਜ਼ਤ ਰੱਖੀ ਹੈ, ਤੂੰ ਆਪਣੀ ਅਰਦਾਸ ਦੀ ਇੱਜ਼ਤ ਰੱਖੀ ਹੈ, ਆਪਣੇ ਦਾਸਾਂ ਦੀ ਇੱਜ਼ਤ ਰੱਖੀ ਹੈ, ਇਹ ਪੂਰੇ ਗੁਰੂ ਨੇ ਰੱਖ ਲਈ ਹੈ। ਹਾਂਜੀ,
ਸਰਣ ਸੱਚੇ ਕੀ ਤਾਕੀ,
ਮੈਂ ਕਿਸੇ ਹੋਰ ਦਾ ਆਸਰਾ ਨਹੀਂ ਲਿਆ, ਕਿਸੇ ਪਾਸੇ ਨਹੀਂ ਵੇਖਿਆ, ਮੈਂ ਤੇ ਸੱਚੇ ਦੀ ਸ਼ਰਨ ਤੱਕੀ ਹੈ। ਤੱਕਣ ਦਾ ਅਰਥ ਕੀ ਹੈ? ਲੈਣਾ। ਮੈਂ ਸੱਚੇ ਦੇ ਅਕਾਲ ਪੁਰਖ ਦੀ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਉਸ ਦੀ ਸ਼ਰਨ ਉਸ ਦਾ ਆਸਰਾ ਉਸ ਦਾ ਸਹਾਰਾ ਤੱਕਿਆ ਹੈ। ਹਾਂਜੀ
ਪਰਮੇਸ਼ਰ ਆਪ ਹੋਆ ਰਖਵਾਲਾ
ਸਾਡਾ ਰਖਵਾਲਾ ਹੋਰ ਨਹੀਂ ਨਾ ਕੋਈ ਆਸ ਰੱਖਦੇ ਹਾਂ ਪਰਮੇਸ਼ਰ ਪਰਮੇਸ਼ਵਰ ਉਹ ਸਭ ਤੋਂ ਵੱਡਾ ਉਹ ਆਪ ਹੀ ਰਖਵਾਲਾ ਹੋਇਆ ਹੈ। ਹਾਂਜੀ
ਸ਼ਾਂਤ ਸਹਿਜ ਸੁਖ ਖਿਨ ਮਹਿ ਉਪਜੇ
ਇੱਕ ਛਿਨ ਲੱਗਾ ਸ਼ਾਂਤੀ ਵੀ ਆ ਗਈ। ਸ਼ਾਂਤੀ ਬਾਰੇ ਤੇ ਉਹਨਾਂ ਕਿਹਾ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੋਰੇ। ਰੋਜ਼ਾਨਾ ਆਨੰਦ ਸਾਹਿਬ ਵਿੱਚ ਯਾਦ ਕਰਦੇ ਹਾਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸ਼ਾਂਤ ਸਹਿਜ ਇੱਕ ਮਨ ਦੀ ਉਹ ਅਵਸਥਾ ਜਿੱਥੇ ਮਨ ਟਿਕ ਜਾਂਦਾ ਅਡੋਲ ਹੋ ਜਾਂਦਾ ਵਾਧਾ ਘਾਟਾ ਕੋਈ ਨਹੀਂ ਹੁੰਦਾ। ਆਮ ਕਰਕੇ ਕਹਿਆ ਸੁਣੇ ਨਾ ਖਾਇਆ ਮਨ ਹੈ ਤਿੰਨਾ ਹੀ ਛੇਤੀ ਵਾਸਾ ਪ੍ਰਣਵਤ ਨਾਨਕ ਦਾਸਨ ਦਾਸਾ ਖਿਣ ਤੋਲਾ ਖਿਣ ਮਾਸਾ। ਇਹ ਛੋਟਿਆਂ ਮੋਟਿਆਂ ਦੀ ਗੱਲ ਨਹੀਂ ਵੱਡਿਆਂ ਵੱਡਿਆਂ ਦੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਸੀ ਅਤੇ ਇੱਕ ਮਹਾਂਪੁਰਖ ਸੰਤ ਆਏ ਬੜੀਆਂ ਲੰਬੀਆਂ ਜਟਾਵਾਂ ਬਬੂਤੀ ਮਲੀ ਸਿਰ ਤੋਂ ਲੈ ਕੇ ਪੈਰਾਂ ਤੱਕ ਉਹ ਬਬੂਤੀ ਬਬੂਤੀ ਦਿਸੇ ਪਈ ਬੈਠੇ ਅਤੇ ਸਤਿਗੁਰਾਂ ਨੇ ਬੜਾ ਆਦਰ ਦਿੱਤਾ ਕਿ ਆਓ ਮਹਾਂਪੁਰਖੋ ਬੈਠੋ ਜੀ ਆਇਆ ਅਤੇ ਸੁਥਰਾ ਜੀ ਆ ਪਹੁੰਚੇ। ਉਹ ਇਹੋ ਜਿਹੇ ਪਾਜ ਉਘਾੜਦਾ ਸੀ ਕਹਿਣ ਲੱਗਾ ਮਹਾਂਪੁਰਖੋ ਬਾਬਾ ਜੀ ਤੁਹਾਡਾ ਨਾਂ ਕੀ ਹੈ। ਨਾਂ ਕੋ ਪੁੱਛੇ ਦੱਸਣਾ ਤਾਂ ਪੈਂਦਾ। ਕਹਿਣ ਲੱਗਾ ਮੇਰਾ ਨਾਂ ਹੈ ਜੀ ਸ਼ਾਂਤੀ ਨਾਥ। ਕਹਿਣ ਲੱਗੇ ਵਾਹ ਬੜਾ ਹੀ ਸੋਹਣਾ ਨਾਂ ਹੈ ਸੰਤ ਹੋਣਾ ਹੀ ਚਾਹੀਦਾ ਸ਼ਾਂਤੀ ਨਾਥ। ਅਤੇ ਕਹਿਣ ਲੱਗਾ ਸਵਾਹ ਕਿਉਂ ਮਲੀ ਹੋਈ ਹੈ। ਕਹਿਣ ਲੱਗਾ ਮੂਰਖਾ ਤੈਨੂੰ ਬੋਲਣਾ ਨਹੀਂ ਆਉਂਦਾ ਸਵਾ ਨਹੀਂ ਇਹ ਬਬੋਤੇ ਹੁੰਦੀ ਹੈ ਸੰਤਾਂ ਦੀ। ਕਹਿਣ ਲੱਗਾ ਐਂ ਹੀ ਮੂਰਖ ਆ ਮੈਨੂੰ ਕੀ ਪਤਾ ਚਲੋ ਬਬੋਤੀ ਹੈ ਪਰ ਇਹ ਬਬੋਤੀ ਕਾਹਦੀ ਬਣਾਈ ਹੈ ਕੋਈ ਗਾਂ ਦਾ ਗੋਹਾ ਸੀਗਾ ਮੱਝ ਦਾ। ਇਹ ਗੱਲ ਵਧਾਈ ਜਾਏ ਤੇ ਆਖਰ ਨਾ ਉਂਗਲਾਂ ਨਾਲ ਛੇੜਨ ਹੀ ਲੱਗ ਪਿਆ। ਉਹਨੂੰ ਚੜਿਆ ਗੁੱਸਾ ਉਹਨੇ ਫੜਿਆ ਮੁਤਾਇਰ ਤੇ ਮਗਰ ਹੋਇਆ ਤੇ ਇਹਨੇ ਤਿੰਨ ਚਾਰ ਗੇੜੇ ਜਦੋਂ ਕਢਵਾਏ ਸਤਿਗੁਰੂ ਚੁੱਪ। ਅਖੀਰ ਕਹਿਣ ਲੱਗੇ ਸੰਤ ਜੀ ਬੈਠ ਜਾਓ ਇਸ ਤਰ੍ਹਾਂ ਦੌੜਦੇ ਮੁਤਾਇਰ ਫੜ ਕੇ ਚੰਗੇ ਨਹੀਂ ਲੱਗਦੇ ਕਿਉਂ ਸੁਥਰਿਆ ਕਿਉਂ ਸੰਤਾਂ ਨੂੰ ਪਰੇਸ਼ਾਨ ਕੀਤਾ। ਕਹਿਣ ਲੱਗਾ ਪਰੇਸ਼ਾਨੀ ਨਹੀਂ ਮਹਾਰਾਜ ਮੈਂ ਤੇ ਸਿਰਫ ਵੇਖਣ ਲੱਗਾ ਸਾਂ ਕਿ ਸਵਾਹ ਹੀ ਹੈ ਕਿ ਵਿੱਚ ਅੱਗ ਵੀ ਥੋੜ੍ਹੀ ਬਹੁਤੀ ਹੈ ਪਰ ਇਹਦੇ ਪੰਬੜ ਹੀ ਮੱਚਦੇ ਪਏ ਨੇ ਸਵਾਹ ਉੱਤੇ ਉੱਤੇ ਹੀ ਹੈ। ਪਾਤਸ਼ਾਹ ਦਾ ਬਚਨ ਯਾਦ ਕਰੋ ਅੰਤਰ ਅਗਨ ਕਹਿੰਦੇ ਨੇ ਅੰਤਰ ਅੰਦਰ ਤੇ ਅੱਗ ਬਲਦੀ ਪਈ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ। ਇਹਦੇ ਗਲ ਚ ਪੱਥਰ ਪਾਏ ਨੇ ਡੁੱਬੇਗਾ ਗਲ ਪਾਥਰ ਕੈਸੇ ਤਰੇ ਅਥਾ ਅਥਾ ਸਮੁੰਦਰ ਧਰਨਾ ਚਾਹੀਦਾ ਚਰਨਾ ਚਾਹੁੰਦਾ ਲੇਕਿਨ ਗਲ ਚ ਪੱਥਰ ਪਾਏ ਹੋਏ ਨੇ। ਸੰਤ ਜੀ ਜਨਮ ਸਫਲ ਹੋਵੇਗਾ ਸਹਿਜ ਵਿੱਚ ਆ ਜਾਓ। ਜੇਕਰ ਤੁਹਾਨੂੰ ਹੀ ਕਿਸੇ ਗੁੱਸਾ ਚੜਾ ਦਿੱਤਾ ਹੁਣ ਜੇਕਰ ਅੰਦਰ ਗੁੱਸਾ ਮੈਂ ਇੱਥੇ ਇੱਕ ਪ੍ਰਮਾਣ ਦੇਵਾਂ ਤੁਸੀਂ ਬਾਲਟੀ ਵਹਾਈ ਲੇਕਿਨ ਜੇ ਪਾਣੀ ਨਹੀਂ ਖੂਹੀ ਸੁੱਕੀ ਪਈ ਹੈ ਤਾਂ ਆਵੇਗਾ ਕਿ ਕੁਛ ਨਹੀਂ ਨਾ ਆਵੇਗਾ। ਬਾਲਟੀ ਵਹਾਈ ਕਿਸੇ ਕ੍ਰੋਧ ਹੈ ਹੀ ਨਹੀਂ ਤਾਂ ਨਿਕਲੇਗਾ ਕਿੱਥੋਂ ਕਾਮ ਹੈ ਹੀ ਨਹੀਂ ਲੋਭ ਹੈ ਹੀ ਨਹੀਂ ਉਹਦੇ ਅੱਗੇ ਸਾਰੀ ਦੁਨੀਆਂ ਦੀ ਦੌਲਤ ਰੱਖ ਦਿਓ ਜੇ ਲੋਭ ਹੀ ਕੋਈ ਨਹੀਂ ਕਿੱਥੋਂ ਨਿਕਲੇਗਾ। ਉਹ ਤੇ ਸਹਿਜ ਵਿੱਚ ਨੇ ਗੁਰੂ ਨਾਨਕ ਦੇਵ ਅੱਗੇ ਸਿੱਧਾ ਨੇ ਕਰਾਮਾਤ ਵਿਖਾਈ ਕਹਿੰਦੇ ਨੇ ਜਿੰਨੇ ਪੱਥਰ ਸਨ ਹੀਰੇ ਬਣ ਗਏ ਹੀਰੇ ਦੱਸਣ ਤੇ ਸਤਿਗੁਰੂ ਆ ਗਏ। ਕਹਿਣ ਲੱਗੇ ਨਾਥ ਜੀ ਉੱਥੇ ਪਾਣੀ ਕੋਈ ਨਹੀਂ ਉਹਨਾਂ ਸੋਚਿਆ ਸੀ ਜਾਂ ਤੇ ਆ ਕੇ ਆਖੇਗਾ ਵੀ ਇਹ ਮੈਨੂੰ ਵੀ ਸਿਖਾਓ ਤੇ ਜਾਂ ਫਿਰ ਹੀਰੇ ਕਾਬੂ ਆ ਜਾਣ ਜਿੰਨੇ ਕੁ ਬੰਨੇ ਬੰਨ ਕਹਿ ਕੇ ਆਪਣੀ ਤਲਵੰਡੀ ਨੂੰ ਜਾਏਗਾ ਸਾਡੇ ਕੋਲ ਨਹੀਂ ਆਉਂਦਾ ਪਰ ਉਹ ਆ ਕੇ ਕਹਿਣ ਲੱਗੇ
ਫਿਰ ਬਾਬਾ ਆਇਆ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ ਉੱਥੇ ਪਾਣੀ ਹੈ ਹੀ ਨਹੀਂ ਕਿਸੇ ਹੋਰ ਥਾਂ ਤੋਂ ਲਿਆ ਜੇ ਕਹਿਣ ਲੱਗੇ ਇੱਥੇ ਤਾਂ ਲੋਭ ਹੈ ਹੀ ਕੋਈ ਨਹੀਂ ਅਤੇ ਨਿਕਲੇਗਾ ਕਿੱਥੋਂ ਜੇ ਲੋਭ ਹੈ ਨਿਕਲੇਗਾ ਉੱਥੇ ਸਹਿਜ ਹੈ ਅਡੋਲਤਾ ਇਹ ਹੁੰਦੀ ਹੈ ਨਾਮ ਦੇ ਆਸਰੇ ਇਹ ਕੱਪੜੇ ਪਾਇਆ ਨਹੀਂ ਕਿ ਕੋਈ ਉਹੋ ਜਿਹੇ ਬਸਤਰ ਪਾ ਲਵੇ ਅਤੇ ਆਖੇ ਸਹਿਜ ਆ ਜਾਏ ਕੱਪੜਿਆਂ ਨਾਲ ਸਹਿਜ ਨਹੀਂ ਆਉਣੀ ਜਾਂ ਕੋਈ ਚੌਂਕੜੇ ਮਾਰ ਕੇ ਬੜੀਆਂ ਅੱਖਾਂ ਬੰਦ ਕਰਕੇ ਬੈਠ ਜਾਏ ਇਹਦੇ ਨਾਲ ਸਹਿਜ ਨਹੀਂ ਆਉਣੀ ਸਹਿਜ ਤੇ ਆਉਣੀ ਹੈ ਗੁਰ ਸ਼ਬਦ ਨਾਲ ਮਨ ਟਿਕ ਜਾਏ ਮਨ ਦਾ ਟਿਕਾਓ ਹੋ ਜਾਏ ਅਡੋਲਤਾ ਆ ਜਾਏ ਸ਼ਾਂਤ ਸਹਿਜ ਸੁਖ ਸਹਿਜ ਤੋਂ ਪੈਦਾ ਹੁੰਦਾ ਸੁਖ ਉਹ ਕਦੀ ਦੁੱਖ ਨਹੀਂ ਬਣਦਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ ਹਾਂਜੀ ਅੱਗੇ
ਮਨ ਹੋਆ ਸਦਾ ਸੁਖਾਲਾ
ਸੁਖ ਲੱਭਣਿਆ ਨਾ ਸੁਖਾਲਾ ਸੁਖੀ ਮਨ ਹੋ ਜਾਂਦਾ ਹੈ ਔਰ ਸਦਾ ਵਾਸਤੇ ਹੀ ਸੁਖੀ ਰਹਿੰਦਾ ਹੈ ਹਾਂਜੀ
ਰਹਾਓ ਹਰ ਹਰ ਨਾਮ ਦਿਓ ਦਾਰੂ
ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਪਰਮਾਤਮਾ ਨਾਲ ਜੋੜਿਆ ਤੇ ਉਹਨਾਂ ਨੇ ਕਿਹਾ ਲੈ ਤੈਨੂੰ ਦਾਰੂ ਦੇਈਏ ਔਖਦ ਤੇਰੋ ਨਾਮ ਦਿਆਲ ਔਖਦ ਕਹਿੰਦੇ ਨੇ ਦਵਾਈ ਨੂੰ ਔਖਦ ਤੇਰੋ ਨਾਮ ਦਿਆਲ ਸਰਬ ਰੋਗ ਕਾ ਔਖਦ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰਿਆ ਰਾਧੀਏ ਪੂਰਨ ਸਤਿਗੁਰ ਗਿਆਨ ਉਹਨਾਂ ਨੇ ਨਾਮ ਦਾਰੂ ਦੇ ਦਿੱਤਾ ਹਰ ਹਰ ਨਾਮ ਦਿਓ ਦਾਰੂ ਉਹਨਾਂ ਕਿਹਾ ਇਹ ਹੀ ਦਾਰੂ ਗੁਰੂ ਕਿਰਪਾ ਕਰੇ ਸਾਨੂੰ ਰਾਹ ਬੜੇ ਆਉਂਦੇ ਨੇ ਵੈਸੇ ਅਸੀਂ ਕਿਹਾ ਤੁਸੀਂ ਤਾਂ ਨਾਮ ਦਾਰੂ ਆਖਿਆ ਨਾ ਅਤੇ ਦਾਰੂ ਤੇ ਸਾਨੂੰ ਛੁੱਟੀ ਦੇ ਦਿੱਤੀ ਹੈ ਕਿ ਦਾਰੂ ਪੀਓ ਦਾਰੂ ਦੀ ਗੱਲ ਹੀ ਕੋਈ ਨਹੀਂ ਲਿਖਿਆ ਪਏ ਨਾਮ ਦਾਰੂ ਦਿੱਤਾ ਉਹਦੇ ਨਾਮ ਆਖਿਆ ਸੀ ਇਹਨਾਂ ਬੋਤਲਾਂ 'ਚ ਦਾਰੂ ਪਾ ਲਿਆ ਅਤੇ ਨਾਂ ਰੱਖ ਦਿੱਤਾ ਦਾਰੂ ਕਮਾਲ ਹੈ ਦਾਰੂ ਹੀ ਬਿਮਾਰੀ ਬਣ ਗਏ ਦਾਰੂ ਹੀ ਲੈ ਕੇ ਬਹਿ ਗਏ ਮੈਂ ਇੱਕ ਗੱਲ ਪੜ੍ਹ ਰਿਹਾ ਸਾਂ ਕਹਿੰਦੇ ਨੇ ਜਿਸ ਪ੍ਰਾਂਤ ਨੂੰ ਜਿਸ ਇਲਾਕੇ ਨੂੰ ਜਿਸ ਸੂਬੇ ਨੂੰ ਜਿਸ ਦੇਸ਼ ਨੂੰ ਉਜਾੜਨਾ ਹੋਵੇ ਉੱਥੇ ਸ਼ਰਾਬਖਾਨੇ ਖੋਲ੍ਹ ਦਿਓ ਇਹ ਗੱਲ ਬੜੀ ਧਿਆਨ ਨਾਲ ਸੁਣਨ ਵਾਲੀ ਹੈ ਉਜੜ ਜਾਏਗਾ ਉਹ ਕਿਵੇਂ ਕਹਿੰਦੇ ਨੇ ਸ਼ਰਾਬਖਾਨੇ ਜਿੱਥੇ ਖੁੱਲ੍ਹ ਗਏ ਨਾਲ ਜੂਏਕਾਰ ਆਪੇ ਹੀ ਬਣ ਜਾਣਗੇ ਉੱਥੇ ਵੇਸ਼ਿਆਲੇ ਆਪੇ ਹੀ ਬਣ ਜਾਣਗੇ ਉੱਥੇ ਵੱਡੇ ਤੋਂ ਵੱਡੇ ਪਾਪਾਂ ਦਾ ਘਰ ਆਪੇ ਹੀ ਬਣ ਜਾਏਗਾ ਸ਼ਰਾਬਖਾਨੇ ਉੱਥੇ ਖੋਲ੍ਹ ਦਿਓ ਸਤਿਗੁਰਾਂ ਨੇ ਕਿਹਾ ਮਸਤੀ ਤਾਂ ਚਾਹੀਦੀ ਹੈ ਆਓ ਮੈਂ ਤੁਹਾਨੂੰ ਦੱਸਾਂ ਨਾਮ ਦੀ ਮਸਤੀ ਮਿਲਦੀ ਹੈ ਨਸ਼ਾ ਤਾਂ ਮਿਲਦਾ ਬਾਬਰ ਨੂੰ ਇਹੋ ਗੱਲ ਕਹੀ ਸੀ ਉਹ ਭਲੇ ਲੋਕਾਂ ਆਪਣਾ ਪੀ ਪੀ ਕੇ ਅਤੇ ਤੇਰੀ ਪਿਆਸ ਨਹੀਂ ਬੁਝੇ ਆ ਕੋਈ ਬੂੰਦਾਂ ਤੈਨੂੰ ਮੈਂ ਦੇਵਾਂ ਇਹ ਮਸਤੀ ਜਨਮਾਂ ਤੱਕ ਨਹੀਂ ਉਤਰੇਗੀ ਸਦਾ ਵਾਸਤੇ ਕਾਇਮ ਰਹੇਗੀ ਇਹ ਹੈ ਨਾਮ ਦੀ ਮਸਤੀ ਭਾਈ ਨੰਦ ਲਾਲ ਕਹਿੰਦੇ ਨੇ ਕਿ ਮੇਰੇ 'ਤੇ ਕਿਰਪਾ ਕਰ ਬਦੇ ਸਾਕੀ ਮਰਾ ਯਕ ਜਾਮ ਜਾਂ ਰੰਗੀਨੀਏ ਦਿਲ ਹ ਬਚਸ਼ਮੇ ਪਾਕ ਵੀ ਆ ਸਾਂਕੁਣ ਮੈਂ ਜੁਮਲਾ ਮੁਸ਼ਕਲ ਹਾਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣ ਨਾਮ ਦਾ ਪਿਆਲਾ ਮੈਨੂੰ ਭਰ ਦੇ ਇਹ ਮੇਰੇ 'ਤੇ ਕਿਰਪਾ ਕਰ ਉਸਨੇ ਹਰ ਹਰ ਨਾਮ ਦਿਓ ਦਾਰੂ ਹਾਂਜੀ
ਤਿੰਨ ਸਗਲਾ ਰੋਗ ਬਿਦਾਰੂ
ਉਸ ਨਾਮ ਦਾਰੂ ਨੇ ਸਾਰਾ ਰੋਗ ਬਦਾਰਨ ਦਾ ਅਰਥ ਹੁੰਦਾ ਪਾੜ ਦੇਣਾ ਸਾਰਾ ਰੋਗ ਜਿਹੜਾ ਸੀ ਉਹਦਾ ਨਾਸ ਕਰ ਦਿੱਤਾ ਹਾਂਜੀ
ਆਪਣੀ ਕਿਰਪਾ ਧਾਰੀ
ਆਪਣੀ ਕਿਰਪਾ ਕੀਤੀ ਜਿਸ 'ਤੇ ਕਿਰਪਾ ਕਰ ਦੇਵੇ ਉਹ ਕਿਰਪਾਲ ਉੱਥੇ ਕਿਹੜੀ ਘਾਟ ਰਹਿ ਜਾਂਦੀ ਹੈ ਉਸ ਦੀ ਕਿਰਪਾ ਹੋ ਜਾਏ ਉਸ ਦੀ ਬਖਸ਼ਿਸ਼ ਹੋ ਜਾਏ ਉਸ ਦੀ ਨਦਰ ਹੋ ਜਾਏ ਜੀਵਨ ਵਿੱਚ ਆਨੰਦ ਹੀ ਆਨੰਦ ਹੁੰਦਾ ਉੱਥੇ ਕੋਈ ਰੋਗ ਨਹੀਂ ਰਹਿ ਜਾਂਦਾ ਕੋਈ ਦੁੱਖ ਨਹੀਂ ਰਹਿ ਜਾਂਦਾ ਕੋਈ ਸੰਤਾਪ ਨਹੀਂ ਰਹਿ ਜਾਂਦਾ ਉਸਨੇ ਆਪਣੀ ਕਿਰਪਾ ਕਰ ਦਿੱਤੀ ਹਾਂਜੀ
ਤਿੰਨ ਸਗਲੀ ਬਾਤ ਸਵਾਰੀ
ਜੀਵਨ ਦੀ ਬਾਤ ਜਿਹੜੀ ਵਿਗੜੀ ਪਈ ਸੀ ਉਸਨੇ ਸਾਰੀ ਸਵਾਰ ਦਿੱਤੀ ਜੀਵਨ ਦੀ ਕਹਾਣੀ ਸਾਰੀ ਠੀਕ ਹੋ ਗਈ। ਹਾਂਜੀ,
ਪ੍ਰਭ ਆਪਣਾ ਬਿਰਦ ਸੰਭਾਰਿਆ।
ਬਿਰਦ ਸ਼ਬਦ ਬਹੁ ਅਰਥਕ ਆ, ਇੱਥੇ ਬਿਰਦ ਦਾ ਅਰਥ ਹੈ ਮੁੱਢਲਾ ਸੁਭਾਅ। ਬਿਰਦ ਦਾ ਅਰਥ ਬਾਣਾ ਵੀ ਹੈ, ਬਿਰਦ ਦੇ ਬਹੁਤ ਅਰਥ ਨੇ, ਪਰ ਇੱਥੇ ਅਰਥ ਜਿਹੜਾ ਟੁੱਕਦਾ ਇਹ ਵੇਖਿਆ ਕਿ ਜੀਵ ਤੇ ਭੁੱਲਣਹਾਰ ਨੇ, ਇਹ ਤੇ ਮਿੱਟੀ ਦੇ ਪੁਤਲੇ ਨੇ, ਇਹ ਤੇ ਅਵਗਣ ਸੁਭਾਵਕ ਕਰਦੇ ਨੇ, ਪਰ ਮੇਰਾ ਤੇ ਸੁਭਾਵ ਹੈ ਨਾ ਮੈਂ ਇਹਨਾਂ ਨੂੰ ਬਖਸ਼ਣਾ। ਮੇਰਾ ਤੇ ਸੁਭਾਵ ਹੈ, ਹੁਣ ਬੱਚੇ ਦਾ ਆਪਣਾ ਸੁਭਾਵ ਹੈ, ਮਾਂ ਦਾ ਆਪਣਾ ਸੁਭਾਵ ਹੈ। ਉਹ ਇਹ ਨਹੀਂ ਯਾਦ ਕਰਦੀ ਕਿ ਬੱਚੇ ਨੇ ਇੰਨੀਆਂ ਗਲਤੀਆਂ ਕੀਤੀਆਂ, ਉਹ ਕਹਿੰਦੀ ਇਹ ਹੈ ਹੀ ਬੱਚਾ, ਹੋਰ ਕੀ ਕਰੇਗਾ, ਜੀਵਾਂ ਨੇ ਕੀ ਕਰਨਾ ਹੋਰ। ਪਾਤਸ਼ਾਹ ਨੇ ਪਰਮਾਤਮਾ ਅੱਗੇ ਜੋਦੜੀ ਕਰਦਿਆਂ ਗੱਲ ਕਹੀ ਹੈ, ਕਹਿੰਦੇ ਨੇ ਤੇਰੇ ਜੀ ਜਿੰਨੇ ਜੀਵ ਨੇ ਤੇਰੇ ਨੇ, ਜੀਆਂ ਕਾ ਤੋਹੇ, ਮਾਂ ਬਾਪ ਤੂੰ ਹੀ ਆ, ਤੇਰੇ ਜੀ ਜੀਆਂ ਕਾ ਤੋਹੇ, ਕਿਤ ਕਹੋ ਸਾਹਿਬ ਆਵੈ ਰੋਏ। ਕਿਉਂ ਗੁੱਸਾ ਕਰਨਾ ਇਹਨਾਂ ਤੇ, ਕਿਵੇਂ ਗੁੱਸਾ ਕਰੇ ਤੇ ਕੀ ਕਰੇਗਾ, ਜੇ ਤੂੰ ਸਾਹਿਬ ਆਵੈ ਰੋਏ, ਤੂੰ ਉਹਨਾਂ ਕਾ ਤੇਰੇ ਓਹੇ, ਤੂੰ ਇਹਨਾਂ ਦਾ ਹੈ ਤੇ ਤੇਰੇ ਨੇ, ਭੁੱਲਾਂ ਕਰਨਗੇ ਤੂੰ ਬਖਸ਼ੇਂਗਾ। ਇੱਥੇ ਕਹਿੰਦੇ ਨੇ ਪ੍ਰਭ ਆਪਣਾ ਬਿਰਧ ਸਮਾਰਿਆ, ਸਮਾਰਿਆ ਦਾ ਚੇਤੇ ਕੀਤਾ, ਆਪਣਾ ਸੁਭਾਵ ਯਾਦ ਕੀਤਾ ਕਿ ਮੇਰੀ ਪਦਵੀ ਕੀ ਹੈ, ਇਹ ਕੀ ਨੇ, ਮੈਂ ਕੀ ਹਾਂ। ਹਾਂਜੀ,
ਹਮਰਾ ਗੁਣ ਅਵਗੁਣ ਨਾ ਵਿਚਾਰਿਆ।
ਜਦੋਂ ਕਿਰਪਾ ਕਰਨ ਲੱਗਦਾ ਨਾ, ਬਖਸ਼ਿਸ਼ ਕਰਨ ਲੱਗਦਾ, ਤੇ ਫਿਰ ਉਹ ਲੀਕ ਇੱਕੋ ਵਾਰੀ ਖਿੱਚਦਾ ਤੇ ਸਾਰੇ ਲੇਖੇ ਮੁਕਾ ਦਿੰਦਾ। ਇੱਕ ਪੰਕਤੀ ਸੁਣੋ, ਤੇਰਾ ਅੰਤ ਨਾ ਜਾਈ ਲਖਿਆ, ਅਕਥ ਨਾ ਜਾਈ ਹਰ ਕਥਿਆ, ਨਾਨਕ ਜਿਨ ਕੋ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਇੱਕ ਇਤਿਹਾਸਕ ਕਥਾ ਵੱਲ ਮੈਂ ਤੁਹਾਡਾ ਧਿਆਨ ਦਵਾਵਾਂ। ਭਾਈ ਭਗਤੂ ਦੇ ਪੁੱਤਰ ਸਨ ਦੋ, ਜੀਵਨ ਤੇ ਗੌਰਾ। ਇਹ ਬਾਬਾ ਉਦਮ ਦੀ ਔਲਾਦ, ਇੱਥੇ ਹੀ ਧੰਨ ਗੁਰੂ ਰਾਮਦਾਸ ਨੇ ਪੁੱਤਰ ਦਾ ਵਰ ਦਿੱਤਾ ਸੀ ਉਹਨਾਂ ਨੂੰ। ਇਸ ਨੇ ਗੌਰੇ ਨੇ ਕੀ ਕੀਤਾ, ਇੱਕ ਗਲਤੀ ਕਰ ਬੈਠਾ, ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਚੌਰ ਬਰਦਾਰ ਸੀ ਉਹਨੂੰ ਕਤਲ ਕਰ ਦਿੱਤਾ। ਗੱਲ ਮਾਮੂਲੀ ਸੀ, ਭਰਨ ਖਾਣ ਦੀ ਗੱਲ ਬਣਾ ਲਈ। ਸਤਿਗੁਰਾਂ ਕਿਹਾ ਇਹ ਆਪਣੀਆਂ ਆਪਣੀਆਂ ਮਰਜ਼ੀਆਂ ਕਰੀਏ ਤੇ ਕੇਂਦਰ ਦਾ ਕੀ ਬਣੇਗਾ। ਅਸਲ ਵਿੱਚ ਜਿਸ ਕੌਮ ਦਾ ਕੇਂਦਰ ਨਹੀਂ, ਕਦੀ ਸਾਡਾ ਐਸਾ ਸੀ, ਜਥੇਦਾਰ ਜੋ ਕੁਛ ਕਹਿ ਦਿੱਤਾ ਸੋਈ ਮਾਣ ਪੰਥ ਸਭ ਲੇਤਾ। ਉਸ ਵੇਲੇ ਕਿੰਨੀ ਚੜ੍ਹਦੀ ਕਲਾ ਸੀ ਸਾਡੀ। ਕਹਿਣ ਲੱਗੇ ਕੇਂਦਰ ਦਾ ਕੀ ਰਹੇਗਾ, ਸਜ਼ਾ ਵੀ ਇਹਨੂੰ ਦੇਣੀ ਸੀ ਤੇ ਅਸੀਂ ਦਿੰਦੇ, ਤੇ ਸਾਡੇ ਤੱਕ ਸ਼ਿਕਾਇਤ ਲੈ ਕੇ ਆਉਂਦਾ, ਇਹਨੇ ਆਪਣੇ ਆਪ ਕਤਲ ਕਰ ਦਿੱਤਾ। ਕਹਿਣ ਲੱਗੇ ਕੁੱਤਿਆਂ ਵਾਲਾ ਕੰਮ ਕੀਤਾ, ਸੂਰਾਂ ਵਾਲਾ ਕੰਮ ਕੀਤਾ, ਗਧਿਆਂ ਵਾਲਾ ਕੰਮ, ਜਿਉਂ ਇਹਨਾਂ ਜਿਉਣਾ ਚਾਹੇਗਾ। 101 ਬਚਨ ਕਹਿ ਦਿੱਤੇ, ਅਖੀਰ ਫਾਂਸੀ ਲੱਗ ਕੇ ਮਰੇਗਾ। ਨਾਲ ਦਿਆਂ ਨੇ ਕਹਿਆ, ਭਾਈ ਜੀ ਹੁਣ ਆਪਾਂ ਚੱਲੀਏ, ਇਹ ਜਿਹੜੇ ਇੰਨੇ ਸਰਾਪ ਮਿਲ ਗਏ ਕਿੱਥੇ ਬਖਸ਼ੇ ਜਾਣੇ ਨੇ। ਕਹਿਣ ਲੱਗਾ, ਆਖਿਆ ਉਹਨਾਂ ਨੇ 101 ਵਾਰੀ, ਤੇ ਥਾਂ ਵੀ ਤੇ ਹੋਰ ਕੋਈ ਨਹੀਂ ਜਿਹੜੇ ਪਾਸੇ ਜਾਵਾਂ। ਇੱਥੇ ਮੈਂ ਇੱਕ ਗੱਲ ਤੁਹਾਨੂੰ ਹੋਰ ਸੁਣਾਵਾਂ, ਬੜੀ ਕਮਾਲ ਹੈ। ਸਾਈ ਬੁੱਲੇ ਸ਼ਾਹ ਜਿਹਨੇ ਕਦੀ ਕਿਹਾ ਸੀ, ਨਾ ਕਹੂੰ ਅਬ ਕੇ ਨਾ ਕਹੂੰ ਤਬ ਕੇ, ਬਾਤ ਕਰੂੰ ਮੈਂ ਅਬ ਕੇ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੇ। ਉਹ ਸਾਈ ਸੂਫੀ ਬੁੱਲੇ ਸ਼ਾਹ, ਪੀਰ ਨਾਥ ਸ਼ਾਹ ਨੇ ਇਹਨੂੰ ਦਰਗਾਹ ਚੋਂ ਬਾਹਰ ਕੱਢ ਦਿੱਤਾ, ਜਾ ਚਲਾ ਜਾ। ਗਿਆ ਤੇ ਇਹਨੇ ਵੇਖਿਆ ਇੱਕ ਕੁੱਤੇ ਨੂੰ ਮਾਲਕ ਮਾਰ ਰਿਹਾ, ਮਾਰ ਰਿਹਾ ਸੋਟੀਆਂ ਤੇ ਚਉ ਚਉ ਕਰਦਾ ਵਿਚਾਰਾ। ਅੱਗੇ ਭੱਜਿਆ ਤੇ ਮੁੜ ਕੇ ਫਿਰ ਉੱਥੇ ਆ ਕੇ ਬਹਿ ਗਿਆ ਮਾਰ ਖਾ ਕੇ, ਤੇ ਕਹਿਣ ਲੱਗਾ ਬੁੱਲਿਆ ਸੁਣ ਕੁਝ ਵੇਖਿਆ ਹੀ। ਕਹਿਣ ਲੱਗਾ, ਮਾਲਕ ਦਾ ਦਰ ਮੂਲ ਨਹੀਂ ਛੱਡਦੇ, ਭਾਵੇਂ ਮਾਰਨ 100 100 ਜੁੱਤੇ ਤੇਥੋਂ ਉੱਤੇ, ਚੱਲ ਬੁੱਲਿਆ ਚੱਲ ਕੀ ਪੀਰ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ ਤੇਥੋਂ ਉੱਤੇ, ਤੇਰੇ ਨਾਲ ਤੇ ਕੁੱਤੇ ਚੰਗਾ, ਮਾਰ ਵੀ ਖਾਧੀ ਫਿਰ ਮਾਲਕ ਦੇ ਦਰ ਵਾਪਸ ਆ ਗਏ। ਸਾਹਿਬ ਗੁਰੂ ਹਰਿਰਾਜ ਸਾਹਿਬ ਜੀ ਦਾ ਸਿੱਖ ਕਹਿਣ ਲੱਗਾ ਥਾਂ ਵੀ ਤੇ ਕੋਈ ਨਹੀਂ, ਜਾਵਾਂ ਕਿੱਥੇ? ਕਹਿਣ ਲੱਗੇ ਤੁਹਾਨੂੰ ਨਹੀਂ ਪਤਾ, ਮੈਨੂੰ ਪਤਾ ਇਹਨਾਂ ਦੇ ਸੁਭਾਵ ਦਾ। ਆਖਿਆ ਨਾ 101 ਵਾਰੀ, ਇਹਨਾਂ ਇੱਕੋ ਵਾਰੀ ਆਖਣਾ ਜਾ ਤੈਨੂੰ ਬਖਸ਼ਿਆ ਤੇ ਸਾਰਾ ਹੀ ਮਸਲਾ ਹੱਲ ਹੋ ਜਾਣਾ। ਇੱਕੋ ਵਾਰੀ ਕਹਿ ਦੇਣਾ ਜਾ ਤੈਨੂੰ ਬਖਸ਼ਿਆ, ਉਹ ਗੱਲ ਹੋਈ। ਮੁਖਲਿਸ ਖਾਂ ਦੇ ਪੋਤਰੇ ਨੇ ਹਮਲਾ ਕਰ ਦਿੱਤਾ ਵਹੀਰ ਮਗਰ ਸੀ ਤੇ ਆਪ ਤੇ ਉਹਨਾਂ ਨੇ 2200 ਸਵਾਰ ਨਾਲ ਸਾਰੀ ਉਮਰ ਸ੍ਰੀ ਸਾਹਿਬ ਮਿਆਨ ਚੋਂ ਬਾਹਰ ਨਹੀਂ ਕੱਢੀ, ਕਿਉਂਕਿ ਪਤਾਮਾ ਦਾ ਹੁਕਮ ਸੀ। ਕਹਿੰਦੇ ਨੇ ਉਸ ਵੇਲੇ ਕਿਹਾ ਭਾਈ ਗੋਹਰੇ ਨੂੰ ਆਖੋ ਆ ਜਾ ਤੈਨੂੰ ਬਖਸ਼ਿਆ। ਕਹਿਣ ਲੱਗਾ ਆਵਾਂ ਕਿਵੇਂ? ਮਿੱਟੀ ਘੱਟੇ ਨਾਲ ਮੈਂ ਭਰਿਆ ਪਿਆ, ਜੰਗ ਦੇ ਵਿੱਚੋਂ ਆਇਆ। ਦੂਜਾ ਹੁਕਮ ਹੋਇਆ ਆ ਜਾ, ਤੇ ਤੀਸਰੇ ਕਹਿਣ ਲੱਗੇ ਤੂੰ ਨਾ ਆਇਆ ਤੇ ਫਿਰ ਮੈਂ ਆਵਾਂਗਾ, ਹੁਣ ਆਇਆ। ਕਹਿਣ ਲੱਗੇ ਤੈਨੂੰ ਬਖਸ਼ਿਆ। ਕਹਿਣ ਲੱਗਾ ਵੇਖੋ ਇਹ ਦਰ ਛੱਡ ਕੇ ਕਿਤੇ ਨਾ ਜਾਇਓ, ਕਰੋੜਾਂ ਪਾਪ ਕਰ ਲਓ, ਕਿੰਨੀਆਂ ਗਲਤੀਆਂ ਹੋ ਜਾਣ, ਕਿਸੇ ਐਸਾ ਨਾ ਇਹ ਸਮਝਿਓ ਕਿ ਮੈਂ ਬਖਸ਼ਿਆ ਨਹੀਂ ਜਾਣਾ। ਬੰਦੇ ਮੁਆਫ਼ੀ ਮੰਗ ਦਿਲੋਂ ਮੰਗ, ਇਹ ਨਾ ਹੋਵੇ ਉਹ ਮੁਆਫ਼ੀ ਵੀ ਤੇਰੀ ਹੋਵੇ ਕਿ ਅੱਜ ਮੁਆਫ਼ੀ ਮੰਗ ਲਈ ਅਤੇ ਕੱਲ੍ਹ ਫਿਰ ਉਹ ਗਲਤੀਆਂ। ਨਹੀਂ, ਪਿਛਲੇ ਅਵਗਣ ਬਖਸ਼ ਲਏ ਪ੍ਰਭ, ਅੱਗੇ ਮਾਰਗ ਪਾਵੈ, ਅਗਲੇ ਮਾਰਗ 'ਤੇ ਤੁਰਦੇ ਨੇ। ਕਹਿੰਦੇ ਨੇ ਇਸ ਤੋਂ ਬਾਅਦ ਨਾ ਕਰੀ, ਰੋਜ਼ਾਨਾ ਗਲਤੀਆਂ, ਰੋਜ਼ਾਨਾ ਮੁਆਫ਼ੀਆਂ, ਰੋਜ਼ਾਨਾ, ਇਹ ਨਹੀਂ, ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ। ਸਾਹਿਬ ਜੀ ਕਹਿੰਦੇ ਨੇ ਹਮਰਾ ਗੁਣ ਅਵਗਣ ਨਾ ਵਿਚਾਰਿਆ। ਮਾਂ ਕਿਤੇ ਵਿਚਾਰਦੀ ਹੈ ਕਿ ਇਹਨੇ ਕੀ ਕੀਤਾ? ਮੈਂ ਕਹਿਣਾ ਜੂਠਾ ਪਾਣੀ ਤੁਸੀਂ ਕਿਸੇ 'ਤੇ ਸੁੱਟ ਕੇ ਵੇਖੋ, ਪਰ ਉਹ ਤਾਂ ਮਲ ਮੁਸਤਰ ਹੈ, ਬੱਚਾ ਮਾਂ 'ਤੇ ਸੁੱਟਦਾ ਪਿਆ। ਕਦੀ ਉਹਨੇ ਵਿਚਾਰਿਆ ਹੀ ਕੋਈ ਨਹੀਂ, ਕਦੀ ਆਖਿਆ ਕਿ ਇਹਨੇ ਕੀ ਕੀਤਾ? ਉਹਨੂੰ ਗੱਲ ਨਾਲ ਲੜ ਲੈਂਦੀ ਹੈ, ਮਿੱਟੀ ਨਾਲ ਭਰਿਆ ਹੋਇਆ। ਹਮਰਾ ਗੁਣ ਅਵਗਣਨਾ ਵਿਚਾਰਿਆ। ਹਾਂਜੀ,
ਗੁਰ ਕਾ ਸ਼ਬਦ ਭਇਓ ਸਾਖੀ,
ਸਾਖੀ ਦਾ ਅਰਥ ਹੈ ਗਵਾਹ। ਕਹਿੰਦੇ ਨੇ ਗੁਰੂ ਦਾ ਸ਼ਬਦ ਗਵਾਹ, ਜੇ ਇਹ ਸੱਚ ਹੈ ਕਿ ਉਹ ਬਖਸ਼ਦਾ, ਉਹ ਕਿਰਪਾ ਕਰਦਾ, ਉਹ ਮਿਹਰ ਕਰਦਾ ਹੈ। ਹਾਂਜੀ,
ਤਿੰਨ ਸਗਲੀ ਲਾਜ ਰਾਖੀ,
ਉਹਨੇ ਸਾਰੀ ਇੱਜ਼ਤ ਜਿਹੜੀ ਸੀ ਨਾ ਮੇਰੀ ਲਾਜ ਰੱਖੀ ਹੈ। ਹਾਂਜੀ,
ਬੋਲਾਇਆ ਬੋਲੀ ਤੇਰਾ,
ਪਰਦਾਤਾ ਇਹ ਵੀ ਸ਼ਬਦ ਜਿਹੜਾ ਉਚਾਰਨ ਕੀਤਾ, ਤੇਰੀ ਸਿਫਤ ਕੀਤੀ ਹੈ, ਮੈਂ ਤੇਰਾ ਬੁਲਾਇਆ ਬੋਲ ਰਿਹਾ, ਇਹ ਵੀ ਮੈਂ ਆਪਣੀ ਮਤ ਨਾਲ ਕੁਛ ਨਹੀਂ ਆਖਿਆ, ਤੇਰੀ ਦਿੱਤੀ ਮਤ ਨਾਲ ਆਖਿਆ, ਤੇਰਾ ਬੁਲਾਇਆ ਮੈਂ ਬੋਲਿਆ। ਹਾਂ ਹਾਂਜੀ,
ਤੂੰ ਸਾਹਿਬ ਗੁਣੀ ਗਹਿਰਾ,
ਤੂੰ ਇੱਕ ਤੇ ਮਾਲਕ ਹੈ, ਗੁਣਾਂ ਦਾ ਗਹਿਰਾ ਸਮੁੰਦਰ ਹੈ, ਜਿਵੇਂ ਕਿਹਾ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹਿਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ, ਤੂੰ ਗੁਣਾਂ ਦਾ ਗਹਿਰਾ ਹੈ, ਸਮੁੰਦਰ ਹੈ। ਹਾਂਜੀ,
ਜਪ ਨਾਨਕ ਨਾਮ ਸੱਚ ਸਾਖੀ,
ਸਾਹਿਬ ਜੀ ਕਹਿੰਦੇ ਨੇ ਪਰਮਾਤਮਾ ਦਾ ਨਾਮ ਜਪੋ, ਇਹ ਨਾਮ ਜਪੋ, ਨਾਮ ਹੀ ਸੱਚਾ ਗਵਾਹ ਹੈ ਕਿ ਮੈਂ ਗਵਾਹ ਹਾਂ, ਇਹ ਗੁਰੂ ਕਾ ਸਿੱਖ ਆ। ਤੁਹਾਡੀ ਗਵਾਹੀ ਕਿਸ ਨੇ ਦੇਣੀ ਹੈ? ਲੇਖਾ ਤੇ ਹੋਣਾ, ਸਭਨਾ ਕਾ ਦਰ ਲੇਖਾ ਹੋਏ, ਕਰਨੇ ਬਾਜੋਂ ਤਰੇ ਨਾ ਕੋਏ। ਉੱਥੇ ਗਵਾਹ ਇੱਕ ਹੀ ਹੋਵੇਗਾ ਕਿ ਸ਼ਬਦ ਗਵਾਹ ਤੁਹਾਡੇ ਨਾਲ ਖਲੋਤਾ ਹੋਵੇਗਾ ਕਿ ਮੈਂ ਗਵਾਹ ਹਾਂ, ਇਹ ਗੁਰੂ ਨਾਨਕ ਦੇਵ ਦਾ ਸਿੱਖ ਹੈ, ਮੈਂ ਗਵਾਹ ਹਾਂ, ਇਹ ਗੁਰੂ ਕਲਗੀਧਰ ਦਾ ਸਿੱਖ ਹੈ। ਇਹ ਸਾਖੀ ਹੈ ਕੌਣ? ਗੁਰੂ ਦਾ ਸ਼ਬਦ। ਤੇ ਜੇ ਸ਼ਬਦ ਹੀ ਕੋਲ ਨਾ ਹੋਇਆ, ਸ਼ਬਦ ਨਾਲ ਹੀ ਵਾਹ ਨਾ ਪਿਆ, ਪੰਕਤੀ ਵੀ ਇੱਕ ਨਹੀਂ ਯਾਦ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਲ। ਕਹਿੰਦੇ ਨੇ ਸ਼ਬਦ ਜੇ ਨਾਲ ਹੋਵੇ ਨਾ, ਅਫਰਿਓ ਜਮ ਮਾਰਿਆ ਨਾ ਜਾਈ, ਗੁਰ ਕੇ ਸ਼ਬਦ ਨੇੜ ਨਾ ਆਈ, ਸ਼ਬਦ ਸੁਣੈ ਤਾਂ ਦੂਰੋਂ ਭਾਗੈ, ਮਤ ਮਾਰੇ ਹਰ ਜੀਓ ਵੇ ਪ੍ਰਵਾਹ ਹੈ। ਇਹ ਸ਼ਬਦ ਸਾਖੀ ਹੋਵੇਗਾ, ਇਹ ਤੇਰੇ ਨਾਲ ਗਵਾਹ ਹੋਵੇਗਾ। ਹਾਂਜੀ,
ਆਪਣੇ ਦਾਸ ਕੀ ਪੈਜ ਰਾਖੀ,
ਆਪਣੇ ਦਾਸ ਦੀ ਇੱਜ਼ਤ ਉਸਨੇ ਆਪ ਰੱਖੀ ਆ। ਇੱਜ਼ਤ ਦਾ ਫਿਕਰ ਤੇ ਸਾਨੂੰ ਸਭ ਨੂੰ ਹੈ, ਹਰ ਬੰਦੇ ਨੂੰ, ਹਰ ਛੋਟੇ ਵੱਡਿਆਂ ਨੂੰ, ਹਰ ਇੱਕ ਨੂੰ ਇੱਜ਼ਤ ਦਾ ਫਿਕਰ ਆ। ਹਰ ਇੱਕ ਚਾਹੁੰਦਾ, ਪੋਤਰਾ ਵੀ ਨਹੀਂ ਚਾਹੁੰਦਾ ਮੇਰੀ ਬੇਇੱਜ਼ਤੀ ਹੋਵੇ, ਤੇ ਦਾਦਾ ਕਿਉਂ ਚਾਹੇਗਾ? ਇੱਜ਼ਤ ਦਾ ਫਿਕਰ ਹਰ ਇੱਕ ਨੂੰ ਕਿ ਮੇਰੀ ਇੱਜ਼ਤ ਹੋਵੇ, ਜਿੱਥੇ ਜਾਵਾਂ ਮੇਰੀ ਬੜੀ ਵੱਡੀ ਇੱਜ਼ਤ ਹੋਵੇ। ਸਾਹਿਬ ਕਹਿੰਦੇ ਨੇ ਸੌਣ, ਬਾਕੀ ਇੱਜ਼ਤ ਤੇ ਜਿਹੜੀ ਹੈ ਨਾ ਖਤਰੇ ਚ ਹਰ ਇੱਕ ਥਾਂ ਤੇ, ਪਤਾ ਨਹੀਂ ਕਿਹੜੇ ਵੇਲੇ ਕਿਸੇ ਨੇ ਪੱਗ ਲਾ ਲੈਣੀ ਹੈ। ਇੱਥੇ ਦੁਨੀਆਂ ਦੀ ਇੱਜ਼ਤ ਤੇ ਇਸੇ ਤਰ੍ਹਾਂ ਹੀ ਹੈ, ਖਤਰੇ ਵਿੱਚ। ਹਾਂ ਇੱਕ ਇੱਜ਼ਤ ਆ, ਤੰਡੇ ਸਿਮਰਨ ਹਬ ਕਿਸ਼ ਲੱਦਮ, ਸਭ ਕੁਛ ਹੀ ਲੱਭਦਾ ਤੇਰੇ ਸਿਮਰਨ ਨਾਲ, ਬਿਖਮ ਨਾ ਡਿੱਠਮ ਕੋਈ, ਕੋਈ ਔਖੀ ਗੱਲ ਨਹੀਂ ਜਾਪਦੀ। ਜਿਸ ਪਤ ਰੱਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਇੱਜ਼ਤ ਕਿਹੜੀ ਹੈ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇੱਜ਼ਤ ਹੈ ਰੱਬ ਦੇ ਘਰ ਇੱਜ਼ਤ ਮਿਲੇ, ਮਿਤ ਪੈਂਜੇ ਮਿਤ ਬਿਕਸੈ, ਜਿਸ ਮਿਤ ਕੀ ਪੈਜ ਭਾਵੈ। ਸੰਗਤ ਇੱਜ਼ਤ ਦੇਵੇ, ਪਰਮਾਤਮਾ ਇੱਜ਼ਤ ਦੇਵੇ, ਗੁਰੂ ਇੱਜ਼ਤ ਜਿਨ੍ਹਾਂ ਨੂੰ ਦਿੱਤੀ ਕਿਹਾ, ਮੈਂ ਤੇਥੋਂ ਓਲੇ ਨਾ ਹੋ ਸਾਂ, ਬਾਬਾ ਬੁੱਢਾ ਸਾਹਿਬ ਨੂੰ ਕਿਹਾ, ਤੇਰੇ ਮੇਰੇ ਵਿੱਚ ਕੋਈ ਫਰਕ ਨਹੀਂ। ਭਾਈ ਲੰਗਾਹ ਨੂੰ ਕਿਹਾ, ਤੇਰਾ ਘਰ ਸੋ ਮੇਰਾ ਘਰ, ਬੱਚੀ ਦੀ ਸ਼ਾਦੀ ਤੇਰੇ ਘਰ ਹੋਵੇਗੀ। ਧਨ ਨੇ ਉਹ ਜਿਨ੍ਹਾਂ ਦੀ ਇੱਜ਼ਤ ਗੁਰੂ ਨੇ ਕੀਤੀ, ਧਨ ਨੇ ਉਹ ਜਿਨ੍ਹਾਂ ਦੀ ਇੱਜ਼ਤ ਰੱਬ ਦੀ ਦਰਗਾਹ ਵਿੱਚ। ਇੱਥੇ ਫਰਮਾਇਆ, ਆਪਣੇ ਦਾਸ ਕੇ ਪੈਜ ਰਾਖੇ, ਗੁਰੂ ਕਿਰਪਾ ਕਰੇ। ਅਸੀਂ ਹਾਂ ਤੇ ਮਿੱਟੀ ਦੇ ਪੁਤਲੇ, ਗੁਨਾਹਾਂ ਨਾਲ ਭਰੇ ਹੋਏ, ਉਹੀ ਕਿਰਪਾ ਕਰੇ, ਬਖਸ਼ ਲਵੇ ਤੇ ਇੱਜ਼ਤ ਬਖਸ਼ੇ। ਇੱਜ਼ਤ ਮੰਗਣੀ ਹੈ ਤੇ ਉਹਦੇ ਘਰੋਂ ਹੀ ਮੰਗੋ, ਉਹ ਕਿਰਪਾ ਕਰਕੇ ਰੱਖ ਲਵੇ। ਪਤ ਰਾਖੇ ਗੁਰ ਪਾਰ ਮਮ ਤਜ ਪ੍ਰਪੰਚ ਮੋਹ ਵਿਕਾ, ਉਹ ਇੱਜ਼ਤ ਦਾ ਰਾਖਾ। ਦੋ ਦਿਨ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਪੰਥ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੁਗੋ ਜੁਗੋ ਟਲ ਪਾਤਸ਼ਾਹ, ਬਹੁਤ ਬਹੁਤ ਧੰਨਵਾਦ, ਸ਼ੁਕਰਾਨਾ। ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਹੈਡਗ੍ਰੰਥੀ ਸਾਹਿਬ, ਸੱਚਖੰਡ ਹਰਿਮੰਦਰ ਸਾਹਿਬ, ਉਹਨਾਂ ਦਾ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਗੁਰੂ ਕੇ ਟਹਿਲਵੇ ਜਿਹੜੇ ਦਿਨ ਰਾਤ ਕਰਕੇ ਸੇਵਾ ਕਰ ਰਹੇ ਨੇ, ਸਰਬੱਤ ਦਾ ਧੰਨਵਾਦ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ।
ਹਾਂਜੀ, ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ, ਜਪ ਨਾਨਕ ਨਾਮ ਸੱਚ ਸਾਖੀ, ਆਪਣੇ ਦਾਸ ਕੀ ਪੈਜ ਰਾਖੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।